ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੇ ਮਹੱਲਾ ਪੰਜਵਾਂ ਅਨਿਕ ਦੂਰ ਦਾਸ ਕੇ ਪਰ ਹਰਿਆ
ਫਰੇਬ ਤੋਂ ਬਚਾ ਲਿਆ,
ਸੱਚ ਇਹ ਵੀ ਪਹਾੜ ਜਿੱਡੇ ਕੀਤੇ ਹੋਏ ਜਿਹੜੇ ਗੁਨਾਹ ਸਨ ਉਹ ਵੀ ਬਖਸ਼ ਦਿੱਤੇ ਤੇ ਆਪਣੀ ਅੰਮ੍ਰਿਤ ਦ੍ਰਿਸ਼ਟੀ ਕਰਕੇ ਪਾਰ ਬ੍ਰਹਮ ਪਰਮੇਸ਼ਵਰ ਜੀ ਨੇ ਆਪਣੇ ਨਾਲ ਮਿਲਾ ਲਿਆ, ਆਪਣੀ ਚਰਨ ਸ਼ਰਨ ਦੀ ਦਾਤ ਬਖਸ਼ੀ। ਆਓ ਇਸ ਅੰਮ੍ਰਿਤ ਬਚਨ ਨੂੰ ਆਪਾਂ ਅੱਜ ਵਿਚਾਰ ਸਕੀਏ। ਆਪ ਜਿਤਨੇ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਹੋ, ਸਾਧ ਸੰਗਤ ਬਖਸ਼ੋ ਅਸੀਸ, ਹਜ਼ੂਰ ਆਪ ਵਿੱਚ ਵਰਤਨ, ਮਨ ਦਾ ਟਿਕਾਅ ਬਖਸ਼ ਕੇ, ਅੰਦਰ ਦੀ ਇਕਾਗਰਤਾ ਬਖਸ਼ ਕੇ ਸਤਿਗੁਰੂ ਆਪਣੇ ਸ਼ਬਦ ਦੀ ਵਿਚਾਰ ਆਪ ਹੀ ਕਰਾ ਲੈਣ। ਪਿਆਰ ਅਦਬ ਸਹਿਤ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ, ਫਿਰ ਬਖਸ਼ਿਸ਼ ਕਰੋ ਔਰ ਅਸੀਸ ਬਖਸ਼ ਦੇ ਕੋਲ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਰੀ ਮਹੱਲਾ ਪੰਜਵਾਂ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਸੋਹੀ ਰਾਗ ਸਤਿਗੁਰਾਂ ਨੇ ਦਰਜ ਕੀਤਾ ਹੈ ਤੇ ਵਿਦਵਾਨ ਪੁਰਸ਼ ਇਹ ਕਹਿੰਦੇ ਆ ਕਿ ਇਹ ਰਾਗ ਮਿਲਾਪ ਦਾ ਰਾਗ ਹੈ। ਇਸ ਰਾਗ ਦੀ ਆਰੰਭਤਾ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਪਰਮਾਤਮਾ ਦੇ ਨਾਮ ਨਾਲ ਜੁੜ ਕੇ ਅੰਦਰੋਂ ਅੰਮ੍ਰਿਤ ਤੱਤ ਦੀ ਪ੍ਰਾਪਤੀ ਕਿਵੇਂ ਹੋਵੇ ਉਸ ਦੇ ਇੱਕ ਜੁਗਤ ਇੱਕ ਤਰੀਕਾ ਹਜ਼ੂਰ ਨੇ ਬਖਸ਼ਿਸ਼ ਕੀਤਾ ਹੈ। ਇਸ ਰਾਗ ਦੀ ਆਰੰਭਤਾ ਦਾ ਸ਼ਬਦ ਕਹਿ ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧ ਕੋ ਜਾਵਹੋ, ਦੁੱਧ ਕਰਮ ਫਨ ਸੁਰਤ ਸਮਾਇਨ ਹੋਏ ਨਿਰਾਸ਼ ਜਮਾਵੋ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਦੂਸਰਾ, ਸਾਡੇ ਸਿੱਖ ਰਹਿਤ ਮਰਿਆਦਾ ਅਨੁਸਾਰ ਸਾਡੀ ਜ਼ਿੰਦਗੀ ਦੀ ਜਦੋਂ ਗ੍ਰਿਸ਼ਤ ਦੀ ਆਰੰਭਤਾ ਹੁੰਦੀ ਹੈ ਤੇ ਉਹ ਵੀ ਬਚਨ ਸਤਿਗੁਰਾਂ ਨੇ ਸੂਈ ਰਾਗ ਦੇ ਵਿੱਚ ਦਰਜ ਕੀਤੇ ਨੇ। ਮਰਜ਼ ਕੀਤੀ ਇਹ ਮਿਲਾਪ ਦਾ ਰਾਗ ਹੈ ਜਿਸ ਵਿੱਚ ਅਸੀਂ ਚਾਰ ਲਾਵਾਂ ਦਾ ਪਾਠ ਕਰਨੇ ਹਾਂ, ਉਹ ਵੀ ਸੂਈ ਰਾਗ ਵਿੱਚ ਹੈ ਆਨੰਦ ਕਾਰਜ ਦੀ ਮਰਿਆਦਾ ਵੇਲੇ। ਜਿਹੜੇ ਅਸੀਂ ਕੁੜਮਾਈ ਨਾਲ ਸੰਬੰਧਿਤ ਸ਼ਬਦ ਪੜ੍ਹਨੇ ਆ ਜਿਹਨੂੰ ਆਮ ਲੋਕ ਸ਼ਬਨ ਸ਼ਗਨ ਵਰਦੇ ਆ, ਸਤ ਸੰਤੋਖ ਕਰ ਭਾਓ ਕੁੜਮ ਕੁੜਮਾਈ ਆਇਆ ਬਲਰਾਮ ਜੀਓ, ਇਹ ਵੀ ਸੂਈ ਰਾਗ ਦੇ ਵਿੱਚ ਸਤਿਗੁਰਾਂ ਨੇ ਦਰਜ ਕੀਤਾ ਹੈ। ਜਦੋਂ ਅਸੀਂ ਪਾਠ ਕਰਨੇ ਆ ਹਮ ਕਰ ਸਾਜਨ ਆਏ, ਇਹ ਵੀ ਹਜ਼ੂਰ ਨੇ ਸੂਈ ਰਾਗ ਵਿੱਚ ਹੀ ਦਰਜ ਕੀਤਾ ਹੈ। ਜਦੋਂ ਅਸੀਂ ਇਹ ਬਚਨ ਕਰਨੇ ਆ ਧਨ ਪਿਰ ਇਹ ਨਾ ਆਖੀਆਂ ਬੈਨ ਇਕੱਠੇ ਹੋਏ, ਉਹ ਵੀ ਸਤਿਗੁਰਾਂ ਨੇ ਸੂਈ ਰਾਗ ਦੇ ਵਿੱਚ ਹੀ ਦਰਜ ਕੀਤਾ ਹੈ। ਮੇਰੇ ਕਹਿਣ ਤੋਂ ਮੁਰਾਦ ਇਹ ਮਿਲਾਪ ਦਾ ਰਾਗ ਕਿਹਾ ਜਾਂਦਾ ਹੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅੱਜ ਇਸ ਰਾਗ ਦੇ ਅੰਦਰ ਇਸ ਅੰਮ੍ਰਿਤ ਬਚਨ ਨੂੰ ਉਚਾਰਨ ਕੀਤਾ ਜੋ ਅੱਜ ਸਤਿਗੁਰਾਂ ਨੇ ਸਾਨੂੰ ਹੁਕਮ ਰੂਪ ਦੇ ਅੰਦਰ ਬਖਸ਼ਿਸ਼ ਕੀਤਾ ਹੈ।
ਅਨੁਕ ਬੀਂਗ ਦਾਸ ਕੇ ਪਰ ਹਰਿਆ।
ਇਸ ਅੰਮ੍ਰਿਤ ਬਚਨ ਦੀ ਆਰੰਭਤਾ ਵਿੱਚ ਹਜ਼ੂਰ ਬਖਸ਼ਿਸ਼ ਕਰ ਰਹੇ ਨੇ ਅਨੇਕ ਬੀਂਗ ਦਾਸ ਕੇ ਪਰ ਹਰਿਆ। ਅਨਿਕ ਦਾ ਲਫ਼ਜ਼ ਹੀ ਅਰਥ ਹੈ ਜੀ ਅਨੇਕਾਂ। ਅੱਗੇ ਸ਼ਬਦ ਸਤਿਗੁਰਾਂ ਨੇ ਵਰਤਿਆ ਹੈ ਬੀਂਗ, ਇਹਦਾ ਲਫ਼ਜ਼ ਹੀ ਅਰਥ ਟੇਢਾਪਨ ਹੈ। ਇਹਦਾ ਭਾਵ ਅਰਥ ਹੈ ਅੰਦਰ ਦਾ ਕਪਟ, ਅੰਦਰ ਦਾ ਮਕਾਰ, ਅੰਦਰ ਦਾ ਛਲ, ਅੰਦਰ ਦਾ ਫਰੇਬ। ਇਹ ਸਤਿਗੁਰੂ ਸਾਨੂੰ ਸਮਤ ਦੇ ਰਹੇ ਆ ਕਿ ਪਾਰ ਬ੍ਰਹਮ ਪਰਮੇਸ਼ਵਰ ਕਿੰਨੇ ਕੁ ਕਿਰਪਾਲੂ ਨੇ। ਇੱਥੇ ਆਪਣੇ ਆਪ ਤੇ ਟੁਕਾ ਕੇ ਮਹਾਰਾਜ ਇਹ ਸ਼ਬਦ ਕਹਿ ਰਹੇ ਆ ਕਿ ਅਨਕ ਬੀਂਗ ਦਾਸ ਕੇ ਪਰ ਹਰਿਆ, ਅਨੇਕਾਂ ਜਿਹੜੇ ਟੇਢਾ ਪਨ ਸੀ, ਅਨੇਕਾਂ ਜਿਹੜੇ ਵਲ ਸਨ, ਛਲ ਸਨ, ਫਰੇਬ ਸੀ, ਪਰ ਮੈਂ ਆਪ ਨੂੰ ਇੱਕ ਬੇਨਤੀ ਕਰਦਿਆਂ, ਇਹ ਗੁਰੂ ਅਰਜੁਨ ਦੇਵ ਸਾਨੂੰ ਸਮਤ ਦੇ ਰਹੇ ਆ, ਪਰ ਗੁਰੂ ਅਰਜੁਨ ਦੇਵ ਜੀ ਅੰਦਰ ਕੋਈ ਛਲ, ਕੋਈ ਕਪਟ, ਕੋਈ ਫਰੇਬ, ਉਹ ਤਾਂ ਇੱਥੋਂ ਤੱਕ ਬਖਸ਼ਿਸ਼ ਕਰਦੇ ਆ ਕਿ ਬਿਸਰ ਗਈ ਸਭ ਤਾਤ ਪੜਾਈ, ਜਬ ਤੇ ਸਾਧ ਸੰਗਤ ਮੋਇ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਖਮ ਕੋ ਬਣਿਆਈ। ਪਰ ਇਹ ਸਾਨੂੰ ਸਮਤ ਦੇਣ ਵਾਸਤੇ ਬਚਨ ਨੇ, ਕਿਉਂਕਿ ਗੁਰੂ ਅਰਜੁਨ ਦੇਵ ਜੀ ਨਾਲ ਕਪਟ ਖੇਡਦੇ ਰਹੇ ਲੋਕ, ਪਰ ਗੁਰੂ ਅਰਜੁਨ ਦੇਵ ਜੀ ਨੇ ਕਿਸੇ ਨਾਲ ਕਪਟ ਛਲ ਨਹੀਂ ਕੀਤਾ। ਮੈਂ ਥੋੜੀ ਜਿਹੀ ਆਰੰਭਤਾ ਵਿਚ, ਕਿਉਂਕਿ ਜਦੋਂ ਉਹਦੇ ਅਰਥ ਕਰਨੇ ਨੇ ਉੱਤਮ ਪੁਰਖ ਚ ਕਰਨੇ ਨੇ, ਜਿਵੇਂ ਮਹਾਰਾਜ ਅੱਜ ਬਚਨ ਕਹਿ ਰਹੇ ਨੇ ਅਨਕ ਬੀਂਗ ਦਾਸ ਕੇ ਪਰ ਹਰਿਆ, ਇਹਦਾ ਅਰਥ ਹੈ ਦਾਸ ਦੇ, ਸੇਵਕ ਦੇ, ਸਾਡੇ ਅਨੇਕਾਂ ਤਰ੍ਹਾਂ ਦੇ ਜਿਹੜੇ ਮਨ ਦੇ ਵਿਚ ਟੇਢਾਪਨ ਸੀ, ਛਲ ਸੀ, ਕਪਟ ਸੀ, ਉਹ ਸਤਿਗੁਰਾਂ ਨੇ, ਪਰਮਾਤਮਾ ਨੇ ਕਿਰਪਾ ਕਰਕੇ ਦੂਰ ਕਰ ਦਿੱਤਾ। ਮੈਂ ਥੋੜੀ ਜਿਹੀ ਆਰੰਭ ਚ ਬੇਨਤੀ ਫਿਰ ਕਰਨੀ ਚਾਹੁੰਦਾ ਹਾਂ ਕਿ ਗੁਰੂ ਅਰਜੁਨ ਦੇਵ ਜੀ ਨਾਲ ਮੀਣੇ ਛਲ ਕਰ ਰਹੇ ਆ, ਗੁਰੂ ਅਰਜੁਨ ਦੇਵ ਜੀ ਦੇ ਵਿਰੋਧੀ ਬਣੇ ਕੋਈ ਲੋਕ ਛਲ ਕਪਟ ਕਰਦੇ ਆ, ਪਰ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਮਹਾਰਾਜ, ਉਨ੍ਹਾਂ ਨੇ ਕਿਸੇ ਨਾਲ ਵੀ ਅੰਦਰ ਹੀ ਪ੍ਰਤੱਖ ਹਾਰਨੇ ਪਿਆਰੇ ਹੋਤੇ। ਉਨ੍ਹਾਂ ਬਾਰੇ ਤਾਂ ਭੱਟ ਸਾਹਿਬ ਕਹਿ ਰਹੇ ਆ, ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ, ਗਰਭ ਨਾ ਆਇਓ ਪ੍ਰਤੱਖ ਹਿਰਦੈ ਗੁਰ ਅਰਜੁਨ ਕਹਿ ਖਰ ਪੂਰਨ ਬ੍ਰਹਮ ਨਿਵਾਸ ਲਿਓ। ਇਹ ਮੈਂ ਫਿਰ ਅਰਜ ਕਹਿ ਕਿ ਸਤਿਗੁਰੂ ਸਾਨੂੰ ਸਮਤ ਦੇ ਰਿਹਾ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਪਰਮਾਤਮਾ ਦੇ ਘਰ ਵਿਚ, ਰੂਹਾਨੀਅਤ ਦੇ ਮਾਰਗ ਵਿਚ, ਬੰਦਗੀ ਦੇ ਰਸਤੇ ਵਿਚ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਰੁਕਾਵਟਾਂ ਬਣਦੀਆਂ ਨੇ। ਉਸ ਵਿਚ ਸਭ ਤੋਂ ਪਹਿਲਾਂ ਗੱਲ ਅੰਦਰ ਦਾ ਕਪਟ, ਜਿਹਨੂੰ ਮੈਂ ਸ਼ਬਦ ਵਰਤਿਆ ਛਲ, ਜਾਂ ਇਹ ਸ਼ਬਦ ਵਰਤੀਏ ਅੰਦਰ ਦਾ ਫਰੇਬ, ਜਾਂ ਲਫ਼ਜ਼ ਵਰਤੀਏ ਮਕਾਰ ਗੁਣਾ, ਹੋਰ ਪੰਜਾਬੀ ਚ ਸਿੱਧੇ ਸ਼ਬਦ ਨੇ ਕਿ ਅੰਦਰ ਕੁਛ ਹੋਣਾ ਤੇ ਜ਼ਬਾਨ ਤੋਂ ਕੁਛ ਕਹਿ ਦੇਣਾ। ਇੱਥੇ ਧੰਨ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਬੇਰ ਕਰ ਰਿਹਾ ਕਿ ਪਰਮਾਤਮਾ ਨੇ, ਵਾਹਿਗੁਰੂ ਜੀ ਨੇ, ਪਰਮੇਸ਼ਵਰ ਜੀ ਨੇ ਸਾਡੇ ਤੇ ਕਿਰਪਾ ਕਰਕੇ ਕੀਤੀ, ਅਨੇਕ ਬੀਂਗ ਦਾਸ ਕੇ ਪਰ ਹਰਿਆ, ਜਿਹੜੇ ਅਨੇਕਾਂ ਅੰਦਰ ਛਲ, ਕਪਟ, ਫਰੇਬ ਸੀ ਦਾਸ ਦਾ, ਪਾਰ ਬ੍ਰਹਮ ਪਰਮੇਸ਼ਵਰ ਨੇ ਉਹ ਦੂਰ ਕਰ ਦਿੱਤਾ, ਉਹਨਾਂ ਤੋਂ ਸਾਨੂੰ ਮੁਕਤ ਕਰ ਦਿੱਤਾ। ਕਰ ਕਿਰਪਾ ਪ੍ਰਭ ਆਪਣਾ ਕਰਿਆ, ਮਹਾਰਾਜ ਜੀ ਬਖਸ਼ਿਸ਼ ਕਰ ਰਿਹਾ ਭਾਈ, ਇਸ ਵਿਚ ਸਾਡੀ ਆਪਣੀ ਕਮਾਈ ਕੀ ਹੈ, ਉਹ ਪਾਰ ਬ੍ਰਹਮ ਪਰਮੇਸ਼ਵਰ ਨੇ ਕਿਰਪਾ ਕੀਤੀ, ਉਹਨਾਂ ਨੇ ਕਿਰਪਾ ਕਰਕੇ ਸਾਨੂੰ ਆਪਣਾ ਬਣਾ ਲਿਆ। ਇਸ ਬੇਨਤੀ ਨੂੰ ਫਿਰ ਧਿਆਨ ਨਾਲ ਸੁਣਿਓ ਗੁਰਮੁਖੋ, ਕਿਉਂਕਿ ਆਪਾਂ ਸ਼ਬਦ ਦੇ ਅਰਥਾਂ ਵਿਚ, ਸ਼ਬਦ ਦੀ ਵਿਚਾਰ ਦੇ ਦਾਇਰੇ ਵਿਚ ਹੀ ਰਹਿਣਾ ਹੈ। ਅਨੇਕਾਂ ਤਰ੍ਹਾਂ ਦੇ ਜਿਹੜੇ ਛਲ, ਕਪਟ ਸਨ, ਉਹ ਪਾਰ ਬ੍ਰਹਮ ਪਰਮੇਸ਼ਵਰ ਨੇ ਦੂਰ ਕਰ ਦਿੱਤੇ। ਮਹਾਰਾਜ ਕਹਿ ਰਹੇ ਨੇ ਕਿਰਪਾ ਕੀਤੀ ਤੇ ਕਿਰਪਾ ਕਰਕੇ ਪਰਮਾਤਮਾ ਨੇ ਸਾਨੂੰ ਆਪਣਾ ਬਣਾ ਲਿਆ। ਹੁਣ ਪਹਿਲੀ ਇਸ ਤੁਕ ਦੇ ਅਰਥ ਕਰਨ ਦੇ ਲਈ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਚੋਂ ਕੁਛ ਬੇਨਤੀਆਂ ਨੇ। ਦੇਖੋ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿਚ ਜਿੱਥੇ ਪਰਮੇਸ਼ਵਰ ਦੇ ਨਾਮ ਬਾਰੇ, ਪਰਮਾਤਮਾ ਦੀ ਭਗਤੀ ਬਾਰੇ, ਸਿਮਰਨ ਬਾਰੇ, ਸੇਵਾ ਬਾਰੇ, ਦੈਵੀ ਗੁਣਾਂ ਬਾਰੇ ਸਤਿਗੁਰਾਂ ਨੇ ਅਨੇਕਾਂ ਬਖਸ਼ਾਂ ਕੀਤੀਆਂ ਨੇ, ਉੱਥੇ ਪਿਆਰੇ ਕੁਝ ਚੀਜ਼ਾਂ ਐਸੀਆਂ ਨੇ ਸਾਡੀਆਂ ਮਾਨਸਿਕ ਤੌਰ ਤੇ ਵੀ ਤੇ ਸਰੀਰਕ ਤੌਰ ਤੇ ਵੀ। ਮੈਂ ਫਿਰ ਦੋ ਸ਼ਬਦ ਵਰਤਾਂਗਾ, ਮਾਨਸਿਕ ਤੌਰ ਤੇ ਵੀ ਤੇ ਸਰੀਰਕ ਤੌਰ ਤੇ ਵੀ, ਕਿਉਂਕਿ ਉਹ ਚੀਜ਼ਾਂ ਜਦੋਂ ਅੰਦਰ ਫੁਰਨਾ, ਖਿਆਲ ਜਾਂ ਮਨ ਵਿਚ ਆਉਂਦੀਆਂ ਨੇ ਤੇ ਕੁਦਰਤੀ ਤੌਰ ਤੇ ਉਹ ਖਿਆਲ ਸਾਡੇ ਸਰੀਰ ਦੇ ਉਪਰ ਹਰਕਤ ਕਰਨ ਦੇ ਲਈ ਵੀ ਸਾਨੂੰ ਪ੍ਰੇਰਦਾ ਹੈ। ਇਸ ਵਿਚ ਮੰਨ ਲਓ ਜਿਵੇਂ ਅਸੀਂ ਨਾਮ ਦੀ ਗੱਲ ਕਰਨੇ ਆ, ਸਿਮਰਨ ਸੇਵਾ ਦੀ ਗੱਲ ਕੀਤੀ ਜਾਂਦੀ ਹੈ, ਪਰ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਹਾਂ, ਜੇ ਬੰਦਾ ਸੇਵਾ ਵੀ ਕਰੇ, ਧਰਮ ਪੋਥੀ ਵੀ ਪੜ੍ਹੇ, ਪੁਰਾਣ ਦਾ ਪਠਨ ਪਾਠਨ ਕਰੇ, ਪਰ ਜੇ ਉਹ ਬੰਦਾ ਇੰਨਾ ਕਰਮ ਕਰਕੇ ਵੀ ਫਿਜ਼ੀਕਲ ਤੌਰ ਤੇ ਪੜ੍ਹ ਰਿਹਾ ਹੈ, ਵਿਚਾਰ ਰਿਹਾ ਹੈ, ਸੇਵਾ ਕਰ ਰਿਹਾ ਹੈ, ਪਰ ਇਹਨਾਂ ਕੁਝ ਕਰਕੇ ਸੇਵਾ ਕਰਦਾ ਬੈਠਾ ਹੋਇਆ ਵੀ ਦੂਜੇ ਦੀ ਨਿੰਦਿਆ ਕਰ ਰਿਹਾ ਹੈ। ਯਾਦ ਰੱਖੋ ਇਹ ਇੱਕ ਰੋਗ ਹੈ, ਉਹਦੀ ਕੀਤੀ ਹੋਈ ਸੇਵਾ ਨੂੰ ਨੇਫਲ ਕਰ ਜਾਂਦਾ ਜਿੱਥੇ ਨਿੰਦਿਆ ਦੀ ਭੈੜੀ ਬਿਰਤੀ ਹੋਵੇ। ਮੈਂ ਬੇਨਤੀ ਜਿਹੜੀ ਕਰਨ ਲੱਗਾ ਅੱਜ ਕਿ ਸਭ ਤੋਂ ਪਹਿਲਾਂ ਗੁਰੂ ਸਾਹਿਬ ਨੇ ਅੱਜ ਛਲ ਦੀ, ਕਪਟ ਦੀ, ਟੇਢੇਪਣ ਦੀ ਗੱਲ ਕੀਤੀ। ਮਹਾਰਾਜ ਜੀ ਦਾ ਬਚਨ ਹੁੰਦਾ ਤੈ ਨਰ ਕਿਆ ਪੁਰਾਣ ਸੁਣ ਕੀਨਾ, ਅੰਨ ਪਾਮਨੀ ਭਗਤ ਨਾ ਉਪਜੀ ਭੁੱਖੇ ਦਾਨ ਨਾ ਦੇਣਾ। ਐ ਇਨਸਾਨ ਤੂੰ ਧਰਮ ਗ੍ਰੰਥ ਪੜ੍ਹ ਰਿਹਾ ਹੈ, ਪਰ ਜੇ ਗ੍ਰੰਥ ਪੜ੍ਹ ਕੇ ਤੇਰੇ ਅੰਦਰ ਅਵਿਨਾਸ਼ੀ ਪਰਮਾਤਮਾ ਦੀ ਭਗਤੀ ਲਈ ਚਾਹ ਹੀ ਨਹੀਂ ਬਣਾ ਤੇ ਤੂੰ ਉਹਨੂੰ ਪ੍ਰੈਕਟੀਕਲ ਤੌਰ ਤੇ ਭਗਤੀ ਕੀਤੀ ਹੀ ਨਹੀਂ ਤੇ ਫਿਰ ਤੇਰੇ ਧਰਮ ਗ੍ਰੰਥ ਦੇ ਜਿਹੜੇ ਸ਼ਬਦ ਨੇ ਉਹਨਾਂ ਦੇ ਪੜ੍ਹਨ ਦਾ ਕੀ ਫਾਇਦਾ। ਤੈ ਨਰ ਕਿਆ ਪੁਰਾਣ ਸੁਣ ਕੀਨਾ, ਅੰਨ ਪਾਵਨੀ ਭਗਤ ਨਾ ਉਪਜੀ ਭੁੱਖੇ ਦਾਨ ਨਾ ਦੇਣਾ। ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੁੱਟਿਓ ਦੇਵਾ। ਇਸ ਵੱਲ ਗੁਰਮੁਖੋ ਥੋੜੀ ਜਿਹੀ ਤਵੱਜੋ ਦਿਆ ਜੇ, ਕਿਉਂਕਿ ਖੈਨ ਇਹ ਸਾਡੇ ਮਨ ਦੇ ਸਾਰੇ ਪੁਰ ਨੇ। ਮਹਾਰਾਜ ਕਹਿੰਦੇ ਨੇ ਪੁਰਾਣ ਪੜ੍ਹ ਰਿਹਾ ਹੈ ਪਰ ਨਾ ਕਾਮ ਦੀ ਬਿਰਤੀ ਤੇ ਫਰਕ ਪਿਆ, ਨਾ ਕ੍ਰੋਧ ਵਿੱਚ ਕੋਈ ਤਬਦੀਲੀ ਆਈ ਤੇ ਨਾ ਅੰਦਰ ਲਾਲਚ ਵਾਲੇ ਜਿਹੜੇ ਫੁਰਨੇ ਨੇ ਉਹ ਸ਼ਾਂਤ ਹੋਏ। ਪਰ ਭਾਈ ਸੱਜਣਾ, ਇਹਨਾਂ ਚੀਜ਼ਾਂ ਨੇ ਤੇਰੇ ਅੰਦਰ ਪਰਮਾਤਮਾ ਦੀ ਭਗਤੀ ਦਾ ਉਮਾ ਹੀ ਨਹੀਂ ਬਣ ਦਿੱਤਾ। ਤੈ ਨਰ ਕਿਆ ਪੁਰਾਣ ਸੁਣ ਕੀਨਾ, ਅੰਨ ਪਾਵਨੀ ਭਗਤ ਨਾ ਉਪਜੀ ਭੁੱਖੇ ਦਾਨ ਨਾ ਦੇਣਾ। ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੁੱਟਿਓ ਦੇਵਾ, ਪਰ ਨਿੰਦਾ ਮੁਕਤੇ ਨੀ ਛੁੱਟੀ ਨੇਫਲ ਭਈ ਸਭ ਸੇਵਾ। ਇੱਥੇ ਸਤਿਗੁਰਾਂ ਨੇ ਸ਼ਬਦ ਵਰਤਿਆ ਨੇਫਲ ਭਈ ਸਭ ਸੇਵਾ, ਇਹਦਾ ਮਤਲਬ ਇਨਸਾਨ ਫਿਜ਼ੀਕਲ ਤੌਰ ਤੇ ਕਰਮ ਕਰ ਰਿਹਾ ਸੇਵਾ ਦਾ, ਪਰ ਅੰਦਰ ਜਿਹੜੇ ਫੁਰਨੇ ਚੱਲਦੇ ਪਏ ਨੇ, ਕਾਮ ਦੇ ਨੇ, ਕ੍ਰੋਧ ਦੇ ਨੇ, ਲੋਭ ਦੇ ਨੇ, ਨਿੰਦਿਆ ਦੇ ਨੇ। ਮਹਾਰਾਜ ਕਹਿੰਦੇ ਇਹ ਚੀਜ਼ਾਂ ਜਿਹੜੀਆਂ ਨੇ ਅਧਿਆਤਮਿਕਤਾ ਦੇ ਵਿੱਚ, ਰੂਹਾਨੀਅਤ ਦੇ ਵਿੱਚ, ਪਰਮਾਤਮਾ ਨੂੰ ਜਾਣ ਵਾਲਾ ਜਿਹੜਾ ਮਾਰਗ ਹੈ ਇਬਾਦਤ ਦਾ, ਇਹਦੇ ਵਿੱਚ ਇਹ ਚੀਜ਼ਾਂ ਬਹੁਤ ਵੱਡੀਆਂ ਰੁਕਾਵਟਾਂ ਨੇ। ਥੋੜਾ ਜਿਹਾ ਮੈਂ ਇਸ ਸੰਬੰਧੀ ਅਰਜ਼ ਹੋਰ ਕਰਨੀ ਚਾਹੁੰਦਾ ਅੱਜ ਬਾਣੀ ਚੋਂ। ਅਸੀਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨ ਪੜ੍ਹਨੇ ਆ। ਕੱਲ ਵੀ ਇੱਕ ਪ੍ਰਮਾਣ ਹਜ਼ੂਰ ਦੀ ਬਾਣੀ ਚੋਂ ਅਰਜ਼ ਕੀਤਾ ਸੀ ਕਿ ਗੁਰਮੁਖੋ ਸੱਚ ਇਹ ਕਪਟ ਇੱਕ ਐਸਾ ਹੈ ਜਿਹੜਾ ਬੰਦੇ ਦੇ ਅੰਦਰ ਨੂੰ ਕਦੀ ਵੀ ਰੂਹਾਨੀਅਤ ਵਿੱਚ ਭਿੱਜਣ ਨਹੀਂ ਦਿੰਦਾ। ਫਿਰ ਬੇਨਤੀ ਸੁਣੋ, ਕਪਟ ਦੇ ਅਰਥ ਮੈਂ ਕੀਤੇ ਨੇ ਕਿ ਮੂੰਹ ਤੋਂ ਕੁਛ ਬੰਦਾ ਕਹਿ ਰਿਹਾ ਹੈ ਤੇ ਅੰਦਰੋਂ ਸਾਰਾ ਦਿਨ ਟੇਢੀਆਂ ਮੇਢੀਆਂ ਚਾਲੀ ਚੱਲੀ ਜਾਂਦਾ ਹੈ, ਤੇ ਕਪਟੀ ਬੰਦਾ ਕਦੀ ਵੀ ਟੇਕ ਕੇ ਸ਼ਬਦ ਦਾ ਰਸ ਨਹੀਂ ਮਾਣ ਸਕਦਾ। ਮੈਂ ਇਹ ਸਤਿਗੁਰੂ ਦੀ ਬਾਣੀ ਚੋਂ ਅਰਜ਼ ਕਰ ਰਿਹਾ, ਜਿਸ ਬੰਦੇ ਨੇ ਸਵੇਰ ਤੋਂ ਸ਼ਾਮ ਤੱਕ ਇਹੀ ਸੋਚੀ ਜਾਣਾ ਕਿ ਫਲਾਣੇ ਬੰਦੇ ਨੂੰ ਥੱਲੇ ਕਿਵੇਂ ਲਾ ਸਕਦੇ ਹਾਂ, ਇਹਦਾ ਨੁਕਸਾਨ ਕਿਵੇਂ ਹੋ ਸਕਦਾ, ਇਹਦਾ ਅਪਮਾਨ ਕਿਵੇਂ ਹੋ ਸਕਦਾ, ਸੱਚ ਇਹ ਬੰਦਾ ਜਿਹੜਾ ਸੰਸਾਰ ਵਿੱਚ ਬਦਨਾਮ ਕਿਵੇਂ ਹੋ ਸਕਦਾ। ਉਹ ਗੁਰਮੁਖੋ, ਜਿਸ ਬੰਦੇ ਦੇ ਅੰਦਰ ਸਾਰਾ ਦਿਨ ਇਹ ਹੀ ਗੱਲਾਂ ਚੱਲਦੀਆਂ ਪਈਆਂ ਨੇ, ਉਸ ਬੰਦੇ ਦਾ ਅੰਦਰ ਕਦੋਂ ਟਿਕ ਕੇ ਸਤਿਗੁਰੂ ਦੇ ਨਿਤਨੇਮ ਦੀ ਬਾਣੀ ਵੀ ਜੁੜੇਗਾ, ਉਸ ਬੰਦੇ ਦਾ ਅੰਦਰ ਕਦੋਂ ਕੀਰਤਨ ਵੀ ਜੁੜੇਗਾ। ਇਸੇ ਕਰਕੇ ਗੁਰੂ ਰਾਮਦਾਸ ਜੀ ਦਾ ਬਚਨ ਕਹਿ ਅੰਤਰ ਕਪਟ ਚੁਕਾਵੋ ਮੇਰੇ ਗੁਰਸਿੱਖੋ। ਮਹਾਰਾਜ ਗੁਰੂ ਰਾਮਦਾਸ ਬਚਨ ਕਰ ਰਿਹਾ, ਕਹਿੰਦੇ ਹੇ ਮੇਰੇ ਗੁਰਸਿੱਖੋ, ਜਿਹੜਾ ਅੰਦਰ ਦਾ ਕਪਟ ਹੈ, ਅੰਦਰ ਦਾ ਛਲ, ਇਹਨੂੰ ਤਿਆਗ ਦਿਓ, ਕਿਉਂਕਿ ਕਪਟ ਛਲ ਸਭ ਤੋਂ ਵੱਡੀ ਰੁਕਾਵਟ ਹੈ। ਅੰਤਰ ਕਪਟ ਚੁਕਾਵੋ ਮੇਰੇ ਗੁਰਸਿੱਖੋ, ਨਿਕਪਟ ਕਮਾਵੋ ਹਰ ਕੀ ਹਰ ਕਾਲ। ਨਿਸ਼ਕਪਟ ਹੋ ਕੇ, ਕਪਟ ਤੋਂ ਰਹਿਤ ਹੋ ਕੇ ਪਰਮਾਤਮਾ ਦੀ ਸੇਵਾ ਸਿਮਰਨ ਬੰਦਗੀ ਦੀ ਕਾਲ ਕਮਾਈ ਕਰੋ। ਤੇ ਸੱਚੇ ਪਾਤਸ਼ਾਹ, ਜਿਹੜੇ ਬੰਦੇ ਨਿਕਪਟ ਹੋ ਕੇ, ਕਪਟ ਤੋਂ ਰਹਿਤ ਹੋ ਕੇ ਘਾਲਣਾ ਘਾਲਦੇ ਆ, ਤੇ ਧੰਨ ਗੁਰੂ ਰਾਮਦਾਸ ਜੀ ਨੇ ਬਚਨ ਕੀਤਾ, ਇਹੋ ਜੈ ਜਗਿਆਸੂ ਜਨ ਸੱਚੀ ਮੁੱਚੀ ਜਿਉਂਦੇ ਜੀ ਨਿਹਾਲ ਹੋ ਜਾਂਦੇ ਆ। ਅੰਤਰ ਕਪਟ ਚੁਕਾਵੋ ਮੇਰੇ ਗੁਰਸਿੱਖੋ, ਨਿਕਪਟ ਕਮਾਵੋ ਹਰ ਕੀ ਹਰ ਕਾਲ। ਤੇ ਮਹਾਰਾਜ ਕਹਿੰਦੇ ਨਿਹਾਲ ਨਿਹਾਲ ਨਿਹਾਲ, ਤਿੰਨ ਵਾਰੀ ਸ਼ਬਦ ਵਰਤਿਆ, ਭਾਈ ਤੁਸੀਂ ਨਿਹਾਲ ਹੋ ਜਾਓਗੇ, ਨਿਹਾਲ ਹੋਵੋਗੇ, ਪਰਮਾਤਮਾ ਦੀ ਤਰਸ ਵਰਤੇਗਾ ਪਰ ਅੰਦਰ ਦੇ ਕਪਟ ਨੂੰ ਛੱਡ ਦੇਗੇ। ਕਈ ਵਾਰੀ ਜਦੋਂ ਸਤਿਗੁਰੂ ਦੇ ਬਚਨ ਅਸੀਂ ਪੜ੍ਹਨੇ ਤੇ ਸੋਚੀਦਾ, ਬੰਦਾ ਵਾਹਿਗੁਰੂ ਕਹਿੰਦਾ ਇਹ ਤਾਂ ਕਪਟੀ ਨਹੀਂ ਹੋਣਾ, ਇਹ ਤਾਂ ਬਹੁਤ ਬਾਣੀ ਬੋਲਦਾ, ਇਹ ਨਹੀਂ ਖਾਣਾ। ਨਹੀਂ ਪਿਆਰੇ, ਉਹ ਹਰ ਹਰ ਕਰਾਂ ਨਿਤ ਕਪਟ ਕਮਾਵੇ ਹਿਰਦਾ ਸ਼ੁੱਧ ਨਾ ਹੋਈ, ਕਿ ਬੰਦਾ ਜ਼ਬਾਨ ਤੋਂ ਖਰੀ ਖਰੀ ਬੋਲ ਰਿਹਾ ਪਰ ਅੰਦਰ ਤਾਂ ਉਹਦੇ ਕਪੜ ਚੱਲ ਰਿਹਾ, ਉਹਦੇ ਅੰਦਰ ਵਲਛਲ ਚੱਲ ਰਿਹਾ। ਫਿਰ ਇੱਕ ਸਵਾਲ ਉੱਠਦਾ, ਜੀ ਬਾਹਰੋਂ ਤਾਂ ਵਾਹਿਗੁਰੂ ਵਾਹਿਗੁਰੂ ਕਹਿ ਰਿਹਾ ਨਾ, ਰਾਮ ਰਾਮ ਤਾਂ ਬੋਲ ਰਿਹਾ ਨਾ, ਅੱਲਾ ਅੱਲਾ ਤਾਂ ਬੋਲ ਰਿਹਾ। ਧਰਮ ਕੋਈ ਵੀ ਹੋਵੇ, ਜਿਸ ਥਾਂ ਤੇ ਕਪਟ ਹੈ ਚੇਤੇ ਰੱਖੋ ਗੁਰਮੁਖੋ, ਚੰਗਿਆਈਆਂ ਤੇ ਬੁਰਿਆਈਆਂ ਇੱਕੋ ਜਿਹੀ ਅਸਰ ਕਰਦੀਆਂ ਨੇ। ਮੈਂ ਇੱਥੇ ਇੱਕ ਉਦਾਹਰਣ ਆਪ ਜੀ ਨੂੰ ਦੇਣੀ ਚਾਹੁੰਦਾ ਇਤਿਹਾਸ ਵਿੱਚੋਂ। ਚਲੋ ਗੱਲ ਸੌਖੀ ਹੋਰ ਸਮਝ ਪੈ ਜਾਂਦੀ ਹੈ, ਕਿਉਂਕਿ ਅੱਜ ਭਾਵੇਂ ਸ਼ਬਦ ਸਾਰਾ ਪੋਜ਼ਿਟਿਵ ਹੈ ਕਿ ਸਾਡੇ ਕਪਟ ਨੂੰ ਦੂਰ ਕੀਤਾ, ਦੁੱਖ ਦੂਰ ਕੀਤੇ, ਪਰ ਥੋੜੀ ਜਿਹੀ ਬੇਨਤੀ ਮੈਂ ਕਰਨੀ ਚਾਹੁੰਦਾ ਸਾਂ ਵੀ ਕਪਟ ਕਿੰਨਾ ਕੁ ਬੰਦੇ ਦਾ ਨੁਕਸਾਨ ਕਰਦਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਨਾ ਜੀ ਜਦੋਂ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਿਆ, ਅੱਜ ਮੈਂ ਦੋ ਕੁ ਬਚਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੀ ਸਰਕਾਰ ਉਹਨਾਂ ਦੀ ਜੀਵਨੀ ਵਿੱਚੋਂ ਸਾਂਝੇ ਕਰਨੇ ਨੇ। ਤੇ ਇੱਕ ਅਰਜ਼ ਕਰਨਾ, ਗੁਰਸਿੱਖੋ ਧੰਨ ਗੁਰੂ ਗੋਬਿੰਦ ਸਿੰਘ ਜੀ ਜੈਸਾ ਅਸੀਂ ਨੀ ਕੇਵਲ ਕਹਿ ਲਿਆ ਆਪਾਂ ਸਿੱਖਾਂ, ਤਾਂ ਸੱਚੀ ਮੁੱਚੀ ਕੋਈ ਬੰਦਾ ਇਨਸਾਫ ਦੇ ਤਰਾਜ਼ੂ ਨੂੰ ਤੋਲਣ ਵਾਲਾ, ਬਾਦਸ਼ਾਹ ਦਰਵੇਸ਼ ਹੱਕ ਰਾਮ ਮਹਬੂਬ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਸਾਰੇ ਜੀਵਨ ਨੂੰ ਪੜ੍ਹੇ, ਸੱਚ ਇਹ ਵੇਖੇ, ਉਹ ਇਨਸਾਨ ਆਪਣੇ ਆਤਮਿਕ ਤੌਰ ਤੇ ਪੁਕਾਰ ਕੇ ਕਹੇਗਾ ਕਿ ਧੰਨ ਗੁਰੂ ਗੋਬਿੰਦ ਸਿੰਘ ਜੈਸਾ ਸੰਸਾਰ ਵਿੱਚ ਕੋਈ ਵੀ ਹੋਰ ਨਹੀਂ, ਸਿਰਫ ਉਹੀ ਨੇ। ਇਸੇ ਕਰਕੇ ਭਾਈ ਗੁਰਦਾਸ ਸਾਹਿਬ ਨੇ ਇੱਕ ਸ਼ਬਦ ਵਰਤਿਆ ਸੀ, ਵਹਿ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਇਕੇਲਾ। ਇਹ ਬੜੀ ਬੜੀ ਸੀ ਸ਼ਬਦ ਪੜ੍ਹਨੇ, ਵਹਿ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ। ਇਕੇਲਾ ਦਾ ਲਫ਼ਜ਼ੀ ਅਰਥ ਤਾਂ ਕੱਲਾ ਹੀ ਹੈ ਨਾ ਜੀ। ਫਿਰ ਅਰਜ਼ ਸੁਣਿਓ, ਇਹ ਤੁੱਕ ਬੜੀ ਵਾਰੀ ਪੜ੍ਹ ਰਹੇ ਹਾਂ, ਵਰਿਆਮ ਇਕੇਲਾ, ਉਹ ਗੁਰਮੁਖੋ ਇਕੱਲੇ ਦਾ ਅਰਥ ਇਹ ਹੈ, ਜਿੰਨੀ ਕੁ ਸਮਝ ਪਈ ਕਿ ਸੱਚ ਇਹ ਵੇ ਉਹ ਮਰਦ ਅਗੰਬੜਾ ਵਰਿਆਮ ਆਪੇ ਗੁਰਚੇਲਾ, ਉਸ ਦੀ ਦੁਨੀਆਂ ਵਿੱਚ ਕਿਸੇ ਨਾਲ ਤਸ਼ਬੀਹ ਨਹੀਂ ਕੀਤੀ ਜਾ ਸਕਦੀ, ਉਸ ਦੀ ਦੁਨੀਆਂ ਵਿੱਚ ਕਿਸੇ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ, ਉਸ ਦੀ ਦੁਨੀਆਂ ਵਿੱਚ ਕਿਸੇ ਦੇ ਨਾਲ ਉਪਮਾ ਨਹੀਂ ਕੀਤੀ ਜਾ ਸਕਦੀ, ਉਸ ਦੇ ਬਰਾਬਰ ਕਿਸੇ ਪੈਗੰਬਰ ਨੂੰ ਖੜਿਆ ਕਰਕੇ ਨਹੀਂ ਕਿਹਾ ਜਾ ਸਕਦਾ। ਗੁਰੂ ਗੋਬਿੰਦ ਸਿੰਘ ਨੂੰ ਪੜ੍ਹਨਾ, ਉਹ ਐਸੇ ਨੇ ਸੱਚੀ ਮੁੱਚੀ ਗੁਰੂ ਗੋਬਿੰਦ ਸਿੰਘ ਅਕੇਲੇ ਨੇ, ਇਹਦਾ ਮਤਲਬ ਕਿ ਉਹਨਾਂ ਵਰਗਾ ਮਰਦ ਅਗੰਬੜਾ ਤੇ ਵਰਿਆਮ ਹੋਰ ਦੂਜਾ ਕੋਈ ਵੀ ਨਹੀਂ, ਇਹ ਕੇਵਲ ਤੇ ਕੇਵਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ। ਉੱਥੇ ਉਹਨਾਂ ਸ਼ਬਦ ਇਕੇਲਾ ਵਰਤਿਆ ਹੈ। ਹਜ਼ੂਰ ਜਦੋਂ ਜ਼ਫਰਨਾਮਾ ਲਿਖਦੇ ਆ, ਉਸ ਵਿੱਚ ਜ਼ਿਆਦਾ ਬਿਰਤਾਂਤ ਤਾਂ ਚਮਕੌਰ ਦੀ ਗੜੀ ਦਾ ਹੈ ਜੀ, ਜਿਸ ਵਿੱਚ ਹਜ਼ੂਰ ਨੇ ਜ਼ਿਕਰ ਕੀਤਾ ਜੰਗ ਦਾ, ਜਿਸ ਵਿੱਚ ਨਾਰ ਖਾਨ ਦਾ ਜ਼ਿਕਰ ਕਰਦੇ ਆ, ਖਵਾਜ਼ਾ ਮਹਿਮੂਦ ਜਿਹਨੂੰ ਕਹਿੰਦੇ ਆ ਮਰਦੂਦ, ਉਹਦਾ ਜ਼ਿਕਰ ਕਰਦੇ ਆ, ਪਰ ਉਸ ਵਿੱਚ ਜ਼ਿਆਦਾਤਰ ਜਿਹੜੇ ਸ਼ੇਰ ਨੇ ਉਹ ਜੰਗ ਤੋਂ ਇਲਾਵਾ ਔਰੰਗਜ਼ੇਬ ਨੂੰ ਸਮੱਤ ਦਿੰਦੇ ਪਏ ਨੇ। ਉਹ ਬੰਦਿਆ, ਤੂੰ ਆਪਣੇ ਹੱਥ ਚ ਤਸਬੀ ਪਕੜੀ ਬੈਠਾ, ਤੂੰ ਕੁਰਾਨ ਦੇ ਹਵਾਲੇ ਦੇਣੇ, ਇਹ ਮੈਂ ਆਪਣੇ ਕੋਲੋਂ ਨੀ, ਸ਼ਬਦ ਗੁਰੂ ਸਾਹਿਬ ਦੇ ਆ। ਮਹਾਰਾਜ ਸ਼ੁਰੂ ਇਥੋਂ ਕਰਦੇ ਆ, ਮਰਾ ਐਤਬਾਰੇ ਬਰੀ ਕਸਮ ਨੇਸਤ ਕਿ ਇਸ ਗਵਾਹ ਅਸਤੀ ਜਲਦਾ ਯਕੇਸਤ, ਨਾ ਕਤਰਾ ਮਰਾ ਇਤਬਾਰੇ ਬਰੋਸਤ ਕਿ ਬਖਸ਼ੀ ਵਾ ਦੀਵਾ ਹਮਾ ਕਿਜ਼ਬ ਗੋਸਤ। ਥੋੜੇ ਜੇ ਦੇ ਅਰਜ਼ ਕਰਦੇ ਨਾ ਮਹਾਰਾਜ, ਕਹਿੰਦੇ ਨਾ ਕਤਰਾ ਮਰਾ ਇਤਬਾਰੇ ਬਰੋਸਤ। ਕਤਰਾ ਦਾ ਲਫ਼ਜ਼ੀ ਅਰਥ ਹੁੰਦਾ ਜੀ ਜਿਹਨੂੰ ਬੂੰਦ ਕਹਿੰਦੇ ਆ, ਥੋੜਾ ਜਿਹਾ। ਕਹਿੰਦੇ ਤੇਰੀਆਂ ਸਵਾਂ ਤੇ ਤੇਰੀਆਂ ਕਸਮਾਂ ਤੇ ਇੱਕ ਕਤਰਾ ਜਿੰਨਾ ਥੋੜੇ ਤੋਂ ਥੋੜਾ ਵੀ ਯਕੀਨ ਨਹੀਂ ਕੀਤਾ ਜਾ ਸਕਦਾ। ਕਿਉਂ ਜੀ? ਅੱਗੇ ਮਹਾਰਾਜ ਕਹਿੰਦੇ ਨਾ ਕਤਰਾ ਮਹਾਰਾਜ ਇਤਬਾਰੇ ਬਰੋਸਤ ਕਿ ਬਖਸ਼ੀ ਵਾ ਦੀਵਾਨ ਹਮਾ ਕਿਜ਼ਬ ਗੋਸਤ। ਤੇਰੇ ਸੈਨਾਪਤੀ ਤੇਰੇ ਵਜ਼ੀਰ, ਸਿੱਧੀ ਗੱਲ, ਤੇਰੇ ਬਖਸ਼ੀ ਤੇ ਤੇਰੇ ਦੀਵਾਨ ਸਾਰੇ ਦੇ ਸਾਰੇ ਝੂਠ ਬੋਲਣ ਵਾਲੇ ਨੇ। ਝੂਠ ਬੋਲਣ ਵਾਲੇ ਬੰਦਿਆਂ ਤੋਂ ਕੀ ਆਸ ਕੀਤੀ ਜਾ ਸਕਦੀ ਕਿ ਇਹ ਸਹੁੰ ਅੰਦਰੋਂ ਚੁੱਕਦੇ ਹੋਣਗੇ। ਉਸ ਵਿੱਚ ਸਤਿਗੁਰਾਂ ਦਾ ਇੱਕ ਸ਼ੇਰ ਹੈ, ਮੈਂ ਫਿਰ ਅਰਜ਼ ਕਰਾਂਗਾ। ਗੱਲ ਚੱਲੀ ਅੱਜ ਪਹਿਲਾਂ ਕਪਟ ਦੀ, ਤੇ ਕੇਵਲ ਆਪ ਜੀ ਨੇ ਨਹੀਂ, ਇਹ ਸਾਡੇ ਸਭ ਤੇ ਲਾਗੂ ਹੁੰਦਾ। ਉੱਥੇ ਮਹਾਰਾਜ ਜੀ ਨੇ ਇੱਕ ਬਚਨ ਕਿਹਾ, ਖਾਮੂ ਮਰਦ ਬਾਇਦ ਸ਼ਬਦ ਸੁਖਨਵਰ। ਉਪਦੇਸ਼ ਦਿੰਦੇ ਪਏ ਨੇ ਔਰੰਗਜ਼ੇਬ ਨੂੰ, ਸਮੱਤ ਦੇ ਰਹੇ, ਸਮਝੋ। ਖਾਮੂ ਮਰਦ ਬਾਇਦ ਸ਼ਬਦ ਸੁਖਨਵਰ ਕਿ ਇਹਦਾ ਅਰਥ ਹੈ ਮਰਦ ਨੂੰ ਚਾਹੀਦਾ ਹੈ, ਚੰਗੇ ਬੰਦੇ ਨੂੰ ਚਾਹੀਦਾ ਹੈ ਕਿ ਉਹ ਆਪਣੇ ਸੁਖਮ ਦਾ ਪੱਕਾ ਹੋਵੇ। ਸੁਖਨਵਰ, ਸੁਖਮ ਦਾ ਅਰਥ ਅਸੀਂ ਬੋਲ ਕਰਾਂਗੇ ਕਿ ਚੰਗਾ ਬੰਦਾ, ਮਰਦ ਬੰਦਾ, ਦਲੇਰ ਬੰਦਾ, जीवन वाला बंदा ओवे जेड़ा अपने बचना दा बली है, अपनी जबान दा पक्का है। हम मर्द बायद शवद सुखनवर, ना शिकमे दिगर दर बहाने दिगर, ना शिकमे दिगर। शिकमे दा अर्थ करांगे पेट, ते बहाने दा अर्थ मुंह। एदा अर्थ ए हो गया ओ बंदा कादा होए औरंगजेब जेड़ा ढिड विच कुछ रखे कपट करके, ते मुंह तो कुछ बोले, जिदा मुंह ते मन अंदरों मेल नहीं खांदा, ओ बंदा मर्द कहान दा हकदार भी नहीं। मैं आप नूं तां बेनती कीती, कपट छल किनू करके बंदा दिखांदा पिया है। ओ ए जिहड़ी घटना मैं आप नाल सांझी कर लगा, सतगुरु गुरु गोबिंद सिंह महाराज जदों बहादुर शाह नूं फतेह मिल जांदी है, आगरे की धरती ते मेल हुंदा है। साडे जिहड़े पुराने गुरमुखी सरोत ने इतिहास दे, ओ कहिंदे ने धन गुरु गोबिंद सिंह महाराज तकरीबन 4 महीने दे करीब आगरे की धरती ते रहे आ सतगुरु गुरु गोबिंद सिंह जी। जदों बहादुर शाह की तख्त नशीनी है, उसका जिक्र किया जाता है कि महाराज उत्थे गए, सतगुरां नूं बाहर मुखी बहुत मान सन्मान दिता, इत्थे बड़ियां घटनावां वापरियां, इत्थे सतगुरां ने बहादुर शाह नूं भी सुमत दिती है। मैं दो घटनावां बड़ियां सरल जीआं आप नाल सांझियां करनियां चाहना, पर शब्द तो दूर जाके नहीं, इस करके भी शब्द की समझ अर्थ खोलन भी सुखाई हो जाती है। एक तो महाराज जदों बहादुर शाह का सारा इकट्ठ हुंदा, उत्थे महाराज पहुंचदे आ, उत्थे काजी मौलवी उहदे जिहड़े चंगे चंगे बंदे ने उह सारे उहदे दरबार विच, मैं शब्द वरतांगा उहदे दरबार विच बहादुर शाह दे उत्थे बैठे आ, ते सतगुरु जी जो कोई सवाल करदे ने उहनां दा उत्तर दिंदे ने। उत्थे दीन दी धर्म दी मजहब दी गल चलदी, ते गुरु गोबिंद सिंह हर प्रश्न दा उत्तर दिंदे आ। पर गुरमुखो उत्थे इक मौलवी बैठा सी, कोई सजन लिखदे आ, ओ असल च सरहिंद दा रहण वाला सी। उस दे मन च ज्यों ज्यों सतगुरां दा सन्मान हो रहा है, अदब हो रहा है, उहदे अंदर पता नहीं ईरखा दी अग जिहड़ी ओह भांबड़ बली जा रहे ने। याद रखो कुछ बंदे पता नहीं वाहगुरु ने धरती ते इहो जिहे पैदा कीते आ जिन्हां दा अपना फील्ड भी नहीं हुंदा, अपना कर्म करन दा खेतर भी नहीं हुंदा, किसी दूजे फील्ड विच भी बंदा तरक्की कर जाए ना, ਉਹ ਅੰਦਰੋਂ ਬੈਠੇ ਐਵੇਂ ਕਲਪੀ ਜਾਂਦੇ ਨੇ, ਹਾਲਾਂਕਿ ਉਹ ਕਿਸੇ ਰੇਸ ਵਿਚ ਹੁੰਦੇ ਵੀ ਨਹੀਂ। ਮੇਰੀ ਫਿਰ ਅਰਜ਼ ਹੈ, ਭਾਵੇਂ ਕੋਈ ਫੀਲਡ ਹੋਵੇ, ਕੋਈ ਬੰਦਾ ਤਰੱਕੀ ਕਰ ਜਾਏ ਵਿਦਿਆ ਦੇ ਤੌਰ ਤੇ, ਪਦਵੀ ਦੇ ਤੌਰ ਤੇ, ਕੁਛ ਹੋਵੇ, ਕੁਝ ਬੰਦਿਆਂ ਦੇ ਅੰਦਰ ਪਤਾ ਨੀ ਵਾਹਿਗੁਰੂ ਕੀ ਖੇਡ ਇੱਕ ਪੰਜਵੀਂ ਪਸਲੀ ਇਹੋ ਜਿਹੀ ਰੱਖ ਦਿੱਤੀ ਏ, ਜਿਨ੍ਹਾਂ ਦਾ ਸੁਭਾਅ ਹੀ ਹੈ ਕਿ ਕਿਸੇ ਨੂੰ ਵੀ ਅੱਗੇ ਵੱਧਦਿਆਂ ਹੋਇਆ ਬਰਦਾਸ਼ਤ ਨਹੀਂ ਕਰਨਾ। ਇਹਨੂੰ ਬਾਣੀ ਚ ਯੂੰ ਕਹਿ ਲੋ, ਆਪ ਨਾ ਦੇ ਚੁਰੂ ਬਰਪਾਨੀ ਤੇ ਨਿੰਦੇ ਜੇ ਗੰਗਾ ਆਨੀ। ਆਪ ਕਦੀ ਕਿਸੇ ਨੂੰ ਚੁਲੀ ਪਾਣੀ ਦੀ ਨਹੀਂ ਦਿੱਤੀ, ਤੇ ਨਿੰਦਿਆ ਉਹਦੀ ਕਰਨ ਲੱਗ ਪੈਂਦੇ ਨੇ ਜਿਨ੍ਹੇ ਗੰਗਾ ਵਰਗੀ ਭਗੀਰਤ ਨੇ ਨਦੀ ਲੈ ਆਉਂਦੀ ਹੋਵੇ। ਮੇਰੀ ਫਿਰ ਬੇਨਤੀ ਹੈ, ਇਸ ਇਹ ਇੱਕ ਬੜੀ ਵੱਡੀ ਕਮਜ਼ੋਰੀ ਹੈ ਇਨਸਾਨ ਦੀ, ਇਹ ਬੜਾ ਵੱਡਾ ਇੱਕ ਵਕਾਰ ਹੈ ਕਿ ਕਿਸੇ ਦੀ ਤਰੱਕੀ ਨੂੰ ਵੇਖ ਕੇ ਅੰਦਰੋਂ ਅੰਦਰ ਐਵੇਂ ਸੜੀ ਜਾਣਾ। ਉਂਝ ਗੁਰੂ ਸਾਹਿਬ ਨੇ ਕਿਹਾ ਸੀ ਕਿ ਜਿਹੜਾ ਪਰਮਾਤਮਾ ਦੀ ਦਿੱਤੀ ਹੋਈ ਕਿਸੇ ਨੂੰ ਦਾਤ ਜਦੋਂ ਮਿਲਦੀ ਹੈ, ਉਹਨੂੰ ਵੇਖ ਕੇ ਕਲਪਦਾ, ਈਰਖਾ ਕਰਦਾ, ਉਹਨੂੰ ਬਦਨਾਮ ਕਰਦਾ। ਮਹਾਰਾਜ ਕਹਿੰਦੇ ਪਰਮੇਸ਼ਵਰ ਜੀ ਉਹਦੇ ਤੇ ਕਰੋਪ ਹੋ ਜਾਂਦੇ ਨੇ, ਗੁੱਸੇ ਹੋ ਜਾਂਦੇ ਨੇ। ਕਿਉਂ? ਕਹਿੰਦੇ ਦਾਤ ਮੈਂ ਦਿੱਤੀ ਤੇ ਮੇਰੀ ਦਿੱਤੀ ਦਾਤ ਨੂੰ ਤੈਨੂੰ ਤਕਲੀਫ਼ ਕਿਉਂ ਹੁੰਦੀ ਪਈ ਹੈ? ਮੈਂ ਲਵ ਸਿੱਧੇ ਵਰਤਾਂ ਵੀ ਤੈਨੂੰ ਕਿਉਂ ਅੰਦਰੋਂ ਈਰਖਾ ਹੋ ਰਹੀ? ਜਦੋਂ ਮਹਾਰਾਜ ਹਰ ਇੱਕ ਦਾ ਉੱਤਰ ਦੇ ਰਹੇ ਆ, ਸਭ ਨੂੰ ਸਮੱਤ ਦੇ ਰਹੇ ਆ, ਉਸ ਮੌਲਵੀ ਤੋਂ ਬਰਦਾਸ਼ਤ ਨਹੀਂ ਹੋਇਆ। ਉਹਨੇ ਭਰੀ ਸਭਾ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਇੱਕ ਪ੍ਰਸ਼ਨ ਕੀਤਾ, ਕਹਿੰਦਾ ਜੀ ਮੇਰਾ ਇੱਕ ਸਵਾਲ ਹੈ, ਪ੍ਰਸ਼ਨ ਹੈ ਹਜ਼ੂਰ। ਕਹਿੰਦੇ ਦੱਸੋ। ਕਹਿਣ ਲੱਗੇ ਤੁਹਾਨੂੰ ਪੀਰ ਕਿਹਾ ਜਾਂਦਾ, ਉਹਨੇ ਸ਼ਬਦ ਆਪਣੀ ਵਰਤਦੇ ਸਾਂ, ਆਪਾਂ ਤਾਂ ਸਤਿਗੁਰੂ ਕਹਿੰਦੇ। ਸਾਡੀ ਸਿੱਖ ਭਾਵਨਾ ਤਾਂ ਕਹਿੰਦੀ ਕਾਦਰੇ ਖਰਕਾਰ ਗੁਰੂ ਗੋਬਿੰਦ ਸਿੰਘ, ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ। ਹਰ ਕਾਰ ਦੇ ਕਰਤੇ ਦਾ ਨਾਮ ਗੁਰੂ ਗੋਬਿੰਦ ਸਿੰਘ। ਕਹਿੰਦਾ ਜੀ ਸੁਣਿਆ ਹੈ ਕਿ ਪੀਰ ਅਜ਼ਮਤ ਦਿਖਾਉਂਦੇ ਨੇ ਸਾਡੇ ਚ, ਅਸੀਂ ਦੇਖਦੇ ਹਾਂ ਕਿ ਸਾਡੇ ਚ ਪੀਰ ਫਕੀਰ ਦਰਵੇਸ਼ ਜਿਹੜੇ ਨੇ ਉਹ ਮੌਜ ਦੇ ਅਜ਼ਮਤ ਕੌਲੋ ਕਰਾਮਾਤ ਦਿਖਾਉਂਦੇ ਆ। ਤੇ ਮੇਰਾ ਇੱਕ ਸਵਾਲ ਹੈ कि तुहाडा बहुत रूहानियत विच क्या उच्चा दर्जा है ते सानू कोई करामात दिखाओ। करामात की है? महाराज जी ओदा प्रश्न सुन के पहला मुस्कुरा के ते ओ क्योंकि ओ प्रश्न इस करके नहीं कर रहा, उन्हें कुछ सीखना है। ओदा सवाल इस करके वे के गुरु गोबिंद सिंह जी नू भरी कोई सभा दे विच मैं ठेठ किवें कर सकना। मेरी एक बेनती सुनियो, हर प्रश्न का उत्तर दिता जा सकता है पर शर्त कि प्रश्नकर्ता का अंदर सुहिरद होवे। सुहिरद का मतलब वो जिज्ञासा रख के पूछे ते जे बंदे ने प्रश्न ही करना है कि इस बंदे नू ना आया ते मैं दी बेइज्जती करनी है, अंदरों विरोधी बन के ईरखा विच कोई प्रश्न करेगा ओदा कदी भी उत्तर नहीं दिता जा सकता। एक उत्तर सही देंगे चार होर रुक्स कढ़ेगा। महाराज देख लिया भी इस बंदे की नीयत माड़ी। मैं संखेप अर्ज करा, हजूर ने अपनी जेब दे विचों पहला यह किया जो उन्हें पूछा करामात की, एक तो हजूर ने सिक्का हाथ च पकड़ लिया। महाराज कहने सैयद ओ मौलवी तुसी पूछ रहे हो करामात की है, आ बहादुर शाह बैठा सामने एदा मूह बड़ी वड्डी करामात है। कहिंदा जी असी समझे नहीं। हजूर कहन लगे वक्त दा बादशाह है, ये चाहे तो अज वड्डी पदवी ते बैठे बंदे नू शाम तक भिखारी बना दे। एदी जबान तो एक बोल निकले मंगन वाले नू जागीर दे दे, एदी मर्जी का किसे बंदे नू मरवा दे, एदी मर्जी है किसे नू कैद करा दे, क्योंकि बादशाह दी जबान तो निकले कोई बोल विच बड़ी वड्डी ताकत है। महाराज ने कह करामात, वो कहिंदा जी मैं तुहाडे तो पुछ रहा, मैं बादशाह तो नहीं पूछ रहा बादशाह बारे, तुहाडे कोल की है? महाराज जी ने जेड़ा जेब चो सिक्का कढ़िया सी ना, कई सज्जन सोने दी मोर कहिंदे आ, वो मोर अगे सट के क्या मौलवी आ करामात दूजी का, जिस बंदे कोल पैसा है ते सच्ची मुची सदियां पहला कई गल्ला अज भी सच ने। महाराज कहिंदे आ पैसा बड़ी वड्डी करामात ही, ए बहुत कुछ करा दिंदा है, ए नेकी ए बदी ए नुकसान भी करा दिंदा है, इस पैसे विच भी करामात है। पहला क्या बहादुर शाह दे बोल च, फिर क्या कि पैसे विच ओ अगो खिज गया, कहन लगा जी तुसी अपनी गल करो, मैनू पता है पैसे विच ताकत है, मैनू पता है बादशाह दे हुक्म विच ताकत है, पर तुहाडे कोल की? सारे चुप कर गए जी। उथे भाई संतोख सिंह लिखते ने कि गुरु गोबिंद सिंह महाराज गले दे विच शमशीर पाई है ते शेर दी तरह सभा च बैठे आ। जब उन्हें कहा तुहाडे कोल करामात की, कहिंदे गुरु गोबिंद सिंह जी ने अपनी श्री साहब अपनी कृपान म्यान दे विचों कढ़ी ते हवा विच लहरांदिया जब चमकन लगी कृपान, कहन लगे बड़ी वड्डी करामात है, तू बोली जा रहे हैं, एक खिन विच तेरा सिर ला के धड़ तो वध कर कर देंगा, जिवें रुख ना लगे कोई फल तोड़ के जमीन ते सट दईदे ने, आ मेरे को सब तो वड्डी करामात है। सुनियो शब्द क्या, आ करामात है तेरा सिर ला सकना हुने, क्योंकि वह बंदा जान बुझ के महाराज नू थले लाना चाहता सी। प्यारे वो कंब गया, ओदा चेहरा पीला पै गया। उथे फिर एक दिन सवाल होर होया, भावे मेरा यह प्रकरण नहीं सी, मैं फिर भी आप जी नू अर्ज कर रहा हां कि थोड़ी जी उस घटना का जिक्र करन दे लई। इथे फिर वह बहादुर शाह ने एक सवाल किया सी, गल फिर चलेगी कपट दी। उन्हें कहा जी देखो साडे च जिहड़ा कलमा पढ़ लैंदा ना उन्हू बहिष्यत विच थां मिलदी है, उहदा लेखा कोई नहीं हुंदा जिहड़ा कलमा पढ़ लैंदा। महाराज कहने अच्छा, कहिंदा जी हां। सतगुरु कहन लगे इकला कलमा नहीं बहादुर शाह, जिहड़ा कलमे दे नाल नाल नेक कम नेक अमल करदा रब दी दरगाह विच ओह प्रवान हुंदा है। इस लफ्ज नूं फिर सुनियो जी, ਉਹ ਕਹਿੰਦਾ ਵੀ ਜਿਹੜਾ ਕਲਮਾ ਪੜ੍ਹ ਲੈਂਦਾ ਉਹ ਪ੍ਰਵਾਨ ਹੁੰਦਾ। ਮਹਾਰਾਜ ਕਹਿੰਦੇ ਕਲਮੇ ਚ ਬੜੀ ਵੱਡੀ ਤਾਕਤ ਹੈ, ਪਰ ਜੇ ਕਲਮੇ ਦੇ ਨਾਲ ਨਾਲ ਬੰਦਾ ਨੇਕ ਅਮਲ ਕਰੇ ਚੰਗੇ ਅਮਲ ਕਰੇ ਅੰਦਰ ਦੇ ਖੋਟ ਨੂੰ ਤਿਆਗੇ ਅੰਦਰ ਦੇ ਕਪੜ ਨੂੰ ਤਿਆਗਦਾ ਅੰਦਰ ਦੇ ਛਲ ਨੂੰ ਤਿਆਗੇ ਕਲਮੇ ਦੇ ਨਾਲ ਨਾਲ ਜੇ ਬੰਦਗੀ ਕਰੇ ਤਾਂ ਉਹ ਸਵੀਕਾਰ ਹੁੰਦਾ। ਬਹਾਦਰ ਸ਼ਾਹ ਅੱਗੇ ਫਿਰ ਬੋਲ ਪਿਆ, ਇਹਦਾ ਜ਼ਿਕਰ ਅਸਲ ਚ ਕਵੀ ਸੰਤੋਖ ਸਿੰਘ ਉਹਨਾਂ ਨੇ ਕੀਤਾ ਹੈ ਗੁਰਪ੍ਰਤਾਪ ਸੂਰਜ ਦੇ ਅੰਦਰ। ਉਹ ਮਹਾਰਾਜ ਜੀ ਨੂੰ ਬੋਲ ਕੇ ਕਹਿੰਦਾ ਨਹੀਂ ਜੀ ਇਹ ਹੋ ਹੀ ਨਹੀਂ ਸਕਦਾ, ਕਲਮੇ ਚ ਇੰਨੀ ਵੱਡੀ ਤਾਕਤ ਤੇ ਕਲਮਾ ਬੋਲੋ ਤੇ ਰੱਬ ਦੀ ਦਰਗਾਹ ਵਿਚ ਪ੍ਰਵਾਨ। ਹਜ਼ੂਰ ਕਹਿੰਦੇ ਮੈਂ ਕਹਿ ਰਿਹਾ ਕਲਮੇ ਵਿਚ ਤਾਕਤ ਹੈ ਪਰ ਕਲਮੇ ਦੇ ਨਾਲ ਨਾਲ ਨੇਕ ਕਰਮ ਚੰਗੇ ਅਮਲ ਚੰਗਾ ਜੀਵਨ ਇਹ ਬਹੁਤ ਵੱਡੇ ਅਰਥ ਰੱਖਦਾ ਹੈ। ਉਹਨੇ ਫਿਰ ਅੱਗੋਂ ਕਿਹਾ ਜੀ ਮੈਨੂੰ ਕੋਈ ਉਦਾਹਰਣ ਦਿਓ, ਮੇਰੇ ਅੰਦਰ ਦੀ ਤਸੱਲੀ ਨਹੀਂ ਹੋ ਰਹੀ, ਮੈਨੂੰ ਕੋਈ ਨਾ ਕੋਈ ਤੁਸੀਂ ਪ੍ਰਮਾਣ ਦਿਓ। ਆਗਰੇ ਦੀ ਧਰਤੀ ਤੇ ਘਟਨਾ ਵਾਪਰੀ, ਮਹਾਰਾਜ ਨੇ ਸਿੱਖ ਨੂੰ ਆਵਾਜ਼ ਦਿੱਤੀ, ਕਹਿਣ ਲੱਗੇ ਭਾਈ ਗੁਰਸਿੱਖਾ ਸਾਡੇ ਕੋਸ਼ ਦੇ ਅੰਦਰ ਸਾਡੇ ਖਜ਼ਾਨੇ ਦੇ ਵਿੱਚ ਇੱਕ ਸਿੱਕਾ ਪਿਆ ਹੈ, ਉਹਦੇ ਉੱਪਰ ਚਮਕ ਚਾਂਦੀ ਵਾਲੀ ਹੈ ਤੇ ਨਾਲੇ ਉਸ ਸਿੱਕੇ ਦੇ ਉੱਤੇ ਕਲਮਾ ਵੀ ਲਿਖਿਆ ਤੇ ਖਿਜ਼ਰੀ ਵੀ ਲਿਖਿਆ ਹੋਇਆ ਹੈ। ਇਸ ਨੂੰ ਸੁਣਿਓ, ਉਹ ਕਲਮਾ ਲੈ ਵਾਹਿਗੁਰੂ ਉਹ ਸਿੱਕਾ ਲੈ ਕੇ ਆਓ, ਉਸ ਸਿੱਕੇ ਦੇ ਉੱਪਰ ਉਸ ਕਹਿ ਲਓ ਜੀ ਰਜਤਪਨ ਉੱਤੇ ਕਲਮਾ ਲਿਖਿਆ ਹੋਇਆ, ਜਿਵੇਂ ਆਪਾਂ ਰੁਪਈਆਂ ਉੱਤੇ ਲਿਖ ਲੈਂਦੇ ਹਾਂ ਉੱਤੇ ਉਹਦੇ ਲਿਖਿਆ ਹੋਇਆ ਹੈ ਕਲਮਾ ਨਾਲ ਖਿਜ਼ਰੀ ਹੈ ਤੇ ਤੁਸੀਂ ਉਹ ਲੈ ਕੇ ਆਓ। ਉਹ ਲੈ ਕੇ ਆ ਗਿਆ, ਮਹਾਰਾਜ ਜੀ ਨੇ ਸਿੱਕਾ ਦਿਖਾ ਕੇ ਕਿਹਾ ਬਹਾਦਰ ਸ਼ਾਹ ਇਸ ਸਿੱਕੇ ਉੱਤੇ ਕੀ ਲਿਖਿਆ? ਕਹਿੰਦਾ ਜੀ ਮਹਾਰਾਜ ਇਹਦੇ ਤੇ ਕਲਮਾ ਲਿਖਿਆ ਹੈ, ਕਲਮਾ ਲਿਖਿਆ ਹੋਇਆ। ਹਜ਼ੂਰ ਕਹਿੰਦੇ ਮਤਲਬ ਇਹ ਸਤਿਕਾਰ ਹੈ, ਇਹ ਕਲਮਾ ਪ੍ਰਵਾਨ ਹੈ? ਕਹਿੰਦਾ ਜੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹ ਸਿੱਕਾ ਜਿਹੜਾ ਇੱਕ ਸੇਵਕ ਨੂੰ ਦਿੱਤਾ, ਨਾਲ ਆਦਮੀ ਭੇਜ ਦਿੱਤਾ ਇਹਦਾ, ਕਹਿਣ ਲੱਗੇ ਇੱਕ ਕੰਮ ਕਰੋ ਇਹ ਬਾਜ਼ਾਰ ਵਿੱਚ ਇਹ ਸਿੱਕਾ ਵੇਚ ਕੇ ਇਹਨੂੰ ਭਨਾ ਕੇ ਲੈ ਆਓ, ਇਹਦੇ ਟਕੇ ਲੈ ਆਓ। ਜਦੋਂ ਬਾਜ਼ਾਰ ਵਿੱਚ ਗਏ ਜਿਸ ਦੁਕਾਨ ਤੇ ਜਾਣ ਉਹ ਸਿੱਕਾ ਟਣਕਾ ਕੇ ਦੇਖੇ, ਉਹ ਜਿਹੜੇ ਭਨਾਣ ਗਏ ਸਨ, ਭਨਾਣਾ ਸ਼ਬਦ ਆਪਾਂ ਸਮਝਦੇ ਤੁਰਾਣ ਆਇਆ, ਜਿਹੜੇ ਤੁਰਾਣ ਗਏ ਸਨ ਸਿੱਕਾ, ਉਹ ਕਹਿਣ ਲੱਗੇ ਸਾਨੂੰ ਇਹਦੇ ਬਦਲੇ ਭਾਣ ਦੇ ਦਿਓ। ਪਹਿਲਾਂ ਸ਼ਬਦ ਭਾਣ ਵਰਦੇ ਹੁੰਦੇ ਸਨ। ਉਹਨੇ ਸਿੱਕਾ ਟਣਕਾਇਆ ਤੇ ਸਿੱਕਾ ਖੋਟਾ, ਉਹਨੇ ਸਿੱਕਾ ਚੁੱਕ ਕੇ ਬਾਹਰ ਮਾਰਿਆ। ਅਗਲਾ ਕਹਿੰਦਾ ਦੇਖ ਤੂੰ ਤੈਨੂੰ ਪਤਾ ਨੀ ਸਿੱਕੇ ਤੇ ਕਲਮਾ ਲਿਖਿਆ? ਉਹ ਕਹਿੰਦਾ ਕਲਮਾ ਬੇਸ਼ਕ ਲਿਖਿਆ ਪਰ ਅੰਦਰੋਂ ਖੋਟਾ ਹੈ, ਮੈਂ ਖੋਟੇ ਦੇ ਪੈਸੇ ਨਹੀਂ ਦੇਣੇ। ਇੱਕ ਦੁਕਾਨ, ਦੋ ਦੁਕਾਨ, ਤਿੰਨ ਦੁਕਾਨਾਂ, ਕਈ ਥਾਵਾਂ ਤੇ ਗਏ, ਸੱਚ ਇਹ ਵੇ ਕਿ ਬਾਹਰੋਂ ਸਿੱਕੇ ਤੇ ਕਲਮਾ ਸੀ, ਅੰਦਰੋਂ ਸਿੱਕਾ ਖੋਟਾ ਸੀ, ਵਾਪਸ ਆ ਗਏ। ਮਹਾਰਾਜ ਜੀ ਨੇ ਕਿਹਾ ਤੁਸੀਂ ਤੁੜਾ ਕੇ ਨਹੀਂ ਲਿਆਏ, ਭਾਨ ਨਹੀਂ ਲੈ ਕੇ ਆਏ? ਉਹਨਾਂ ਕਿਹਾ ਮਹਾਰਾਜ ਭਾਨ ਕੀ ਲੈ ਕੇ ਆਉਣੀ, ਸਾਡਾ ਤਾਂ ਅਪਮਾਨ ਹੋਇਆ। ਹਜ਼ੂਰ ਨੇ ਕਿਹਾ ਕਿਉਂ? ਤੇ ਬਹਾਦਰ ਸ਼ਾਹ ਉੱਥੇ ਬੈਠਾ ਸੀ। ਮਹਾਰਾਜ ਪੁੱਛਦੇ ਨੇ ਕਿਉਂ ਇਸ ਸਿੱਕੇ ਤੇ ਕਲਮਾ ਲਿਖਿਆ? ਕਹਿਣ ਲੱਗੇ ਮਹਾਰਾਜ ਕਲਮਾ ਲਿਖਿਆ ਪਰ ਇਹਨੂੰ ਦੇਖਿਆ ਟਣਕਾ ਕੇ ਅੰਦਰੋਂ ਖੋਟਾ ਹੈ, ਉੱਤੋਂ ਲਿਖਿਆ ਕਲਮਾ ਅੰਦਰ ਖੋਟਾ ਹੈ। ਮਹਾਰਾਜ ਜੀ ਨੇ ਕਿਹਾ ਬਹਾਦਰ ਸ਼ਾਹ ਇਹ ਤੇਰਾ ਰਾਜ ਹੈ, ਤੁਸੀਂ ਕਲਮੇ ਪੜ੍ਹਦੇ ਹੋ, ਯਾਦ ਰੱਖੀ ਤੇਰੇ ਰਾਜ ਵਿੱਚ ਸਿੱਕੇ ਉੱਤੇ ਕਲਮਾ ਲਿਖਿਆ ਹੋਵੇ ਪਰ ਅੰਦਰੋਂ ਸਿੱਕਾ ਖੋਟਾ ਹੋਵੇ ਉਹ ਬਾਜ਼ਾਰ ਵਿੱਚ ਨਹੀਂ ਚੱਲਦਾ, ਉਹ ਬਾਹਰੋਂ ਬੰਦਾ ਕਲਮੇ ਪੜ੍ਹੀ ਜਾਏ ਤੇ ਅੰਦਰੋਂ ਰੱਜ ਕੇ ਖੋਟਾ ਤੇ ਕਪਟ ਕਮਾਏ, ਚੇਤੇ ਰੱਖਿਓ ਰੱਬ ਦੀ ਦਰਗਾਹ ਵਿੱਚ ਕਦੀ ਨਹੀਂ ਚੱਲਦੇ ਹੁੰਦੇ। ਮਹਾਰਾਜ ਨੇ ਕਿੱਡੀ ਵੱਡੀ ਸਮਤ ਦਿੱਤੀ ਜੀ ਉੱਥੇ, ਕਿਉਂਕਿ ਸਿੱਕੇ ਤੇ ਕਲਮਾ ਲਿਖਿਆ ਪਰ ਅੰਦਰੋਂ ਤਾਂ ਖੋਟਾ। ਮੈਂ ਫਿਰ ਬੇਨਤੀ ਕਰਾਂਗਾ। ਮਹਾਰਾਜ ਕਹਿੰਦੇ ਆ ਬਾਹਰੋਂ ਭਾਵੇਂ ਕੋਈ ਸੰਤ ਹੋਵੇ, ਭਾਈ ਜੀ ਹੋਵੇ, ਕੋਈ ਸ਼ਬਦ ਵਰਤੋ ਪਰ ਜੇ ਅੰਦਰ ਕਪਟ ਹੈ ਨਾ। ਮਹਾਰਾਜ ਕਹਿੰਦੇ ਨਹੀਂ, ਹਿਰਦੈ ਜਿਨ ਕੈ ਕਪਟ ਵਸੈ ਬਾਹਰੋਂ ਸੰਤ ਕਹਾਏ। ਜੇ ਬਾਹਰੋਂ ਆਪਣੇ ਆਪ ਨੂੰ ਸੰਤ ਮਹਾਂਪੁਰਖ ਹੈ ਤੇ ਅੰਦਰੋਂ ਕਪਟ ਨਾਲ ਭਰਿਆ ਹੋਵੇ, ਪਿਆਰਿਓ ਇਹ ਚਾਲਾਂ ਚੱਲੀ ਜਾਏ ਇੱਕ ਦੂਜੇ ਨੂੰ ਥੱਲੇ ਕਿਵੇਂ ਸੱਟਣਾ, ਇਹ ਕੀ ਰੂਹਾਨੀਅਤ ਹੈ? ਕਪਟ ਖੋਟ ਨਹੀਂ ਚੱਲਦਾ ਹੁੰਦਾ। ਮੈਂ ਥੋੜੇ ਜੇ ਬੇਨਤੀ ਇੱਕ ਪਾਸੇ ਤਾਂ ਰੱਖਿਆ ਹੈ, ਗੁਰੂ ਸਾਹਿਬ ਨੇ ਤਾਂ ਹੀ ਬਾਣੀ ਵਿੱਚ ਕਿਹਾ, ਕਹਿਣ ਲੱਗੇ ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿੰਨਾ ਰੋਏ ਕਿਆ ਕੀਜੈ, ਹਰ ਕਰਤਾ ਸਭ ਕਿਛ ਜਾਣਦਾ ਸਿਰ ਰੋਗ ਹੱਥ ਦੀਜੈ, ਕਰਤਾ ਜਾਣਦਾ ਹੈ। ਇਸੇ ਕਰਕੇ ਗੁਰੂ ਰਾਮਦਾਸ ਦਾ ਬਚਨ ਹੈ ਕਿ ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਿਗੁਰ ਪਾਸ, ਉਥੇ ਸੱਚ ਵਰਤਦਾ ਕੂੜਿਆਰਾ ਚਿੱਤ ਉਦਾਸ, ਕੋਈ ਵਲ ਛਲ ਕਰ ਝੱਤ ਕੱਢ ਦੇ ਫਿਰ ਜਾਏ ਬਹਿ ਕੂੜਿਆਰਾ ਪਾਸ, ਵਿੱਚ ਸੱਚੇ ਕੂੜ ਨਾ ਗੱਡੀ ਮਨ ਵੇਖੋ ਕੋ ਨਿਰਜਾਸ, ਕੂੜਿਆਰ ਕੂੜੇ ਆਰੀ ਜਾਏ ਰਲੇ ਸਚਿਆਰ ਸਿੱਖ ਬੈਠੇ ਸਤਿਗੁਰ ਉਪਾਸਨਾ ਖਿਮਾ ਕਰਿਓ ਭਾਵੇਂ ਸਿਆਣੇ ਘਰਾਂ ਚ ਬੈਠੇ ਸੁਣ ਰਹੇ ਹੋਣਗੇ ਵੀ ਸ਼ਬਦ ਦਾ ਪ੍ਰਕਰਨ ਤੇ ਹੋਰ ਹੈ ਮੈਂ ਇਸ ਕਰਕੇ ਬੇਨਤੀ ਥੋੜੀ ਜਿਹੀ ਕੀਤੀ ਕਿਉਂਕਿ ਕਪਟ ਛਲ ਫਰੇਬ ਇਹ ਰੁਖਾਨੀਅਤ ਦੇ ਵਿਚ ਰੁਕਾਵਟ ਹੈ ਗੁਰਮੁਖੋ ਮਹਾਰਾਜ ਕਹਿੰਦੇ ਕਿਵੇਂ ਦੂਰ ਹੋਇਆ ਕਿਸ ਤਰ੍ਹਾਂ ਬਖਸ਼ਿਸ਼ ਹੋਈ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਅਨਕ ਬੀਂਗ ਦਾਸ ਕੇ ਪਰਖਰਿਆ ਮੇਰੇ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਜਿਹੜਾ ਅੰਦਰ ਦਾ ਟੇਢਾਪਨ ਸੀ ਅੰਦਰ ਗੰਢਾਂ ਸਨ ਇਹ ਸਾਰੀਆਂ ਦੂਰ ਕਰ ਦਿੱਤੀਆਂ ਦਾਸ ਨੇ ਤਾਂ ਇੱਕ ਦਿਨ ਕਿਹਾ ਸੀ ਅਸੀਂ ਗੰਨਾ ਚੂਪਨੇ ਆ ਨੀ ਜਦੋਂ ਗੰਨੇ ਦੀ ਬਾਕੀ ਸਾਰੀ ਪੋੜੀ ਦੇ ਵਿਚ ਰਸ ਹੁੰਦਾ ਜਿੱਥੇ ਗੰਨੇ ਦੀ ਗੰਢ ਹੁੰਦੀ ਹੈ ਨਾ ਉੱਥੇ ਰਸ ਵੀ ਨਹੀਂ ਹੁੰਦਾ ਬਹੁਤ ਘੱਟ ਜਾ ਸਮਝੋ ਤੁਸੀਂ ਜਿੱਥੇ ਗੰਨੇ ਦੀਆਂ ਗੰਢਾਂ ਪੈ ਜਾਣ ਉੱਥੇ ਮਿੱਠਾ ਰਸ ਮੁੱਕ ਜਾਂਦਾ ਉਹ ਗੁਰਸਿੱਖੋ ਜਿੱਥੇ ਬੰਦੇ ਦੇ ਅੰਦਰ ਕਪੜ ਦੀਆਂ ਗੰਢਾਂ ਪੈ ਜਾਣ ਉੱਥੇ ਨਾਮ ਦਾ ਰਸ ਸੁੱਕ ਜਾਂਦਾ ਹੈ ਇਹ ਗੰਢ ਇਹ ਕਪੜ ਚੱਲਣ ਨੀ ਦਿੰਦਾ ਪਰ ਇਹ ਮਹਾਰਾਜ ਕਹਿੰਦੇ ਉਹਨਾਂ ਕਿਰਪਾ ਕੀਤੀ ਕਿਵੇਂ ਕਿਰਪਾ ਕਰ ਦਿੱਤੀ ਜੀ ਮਹਾਰਾਜ ਜੀ ਨੇ ਬਚਨ ਕੀਤੇ ਕਹਿਣ ਲੱਗੇ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਹੁਣ ਆਪਾਂ ਦੂਸਰਾ ਪੱਖ ਅਰਜ਼ ਕਰਨ ਲੱਗੇ ਹਾਂ ਕਿ ਮੇਰੇ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਆਪਣੇ ਆਪ ਕਪੜ ਛੱਲ ਨਹੀਂ ਗਿਆ ਐਸੋ ਗੁਣ ਮੇਰੇ ਪ੍ਰਭ ਜੀ ਕੀਨ ਪੰਚ ਦੋਖ ਅਰ ਅੰਗ ਰੋਗ ਅਨਕ ਬੀਂਗ ਦਾਸ ਕੇ ਪਰਖਰਿਆ ਆ ਸਾਰੇ ਟੇਢਾ ਪਨ ਨੇ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਪੰਚ ਦੋਖ ਅਰ ਅੰਗ ਰੋਗ ਇਹ ਤਨ ਤੇ ਸਗਲ ਦੂਰ ਕੀਨ ਤਨ ਤੇ ਸਗਲ ਦੂਰ ਕੀਨ ਅਨਕ ਬੀਂਗ ਦਾਸ ਕੇ ਪਰਖਰਿਆ ਬੰਧਨ ਤੋੜ ਛੋੜ ਵਿਖਿਆ ਤੇ ਗੁਰ ਕੋ ਸ਼ਬਦ ਮੇਰਾ ਹੀਰ ਹੈ ਦੀਨ ਆ ਕਿਰਪਾ ਕੀਤੀ ਫਿਰ ਬੇਨਤੀ ਸੁਣਿਓ ਅੰਦਰ ਜਿਹੜੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਈਰਖਾ ਨਿੰਦਿਆ ਚੁਗਲੀ ਜੋ ਕੁਛ ਵੀ ਸੀ ਇਹ ਕਿਵੇਂ ਆਪਣੀ ਕਮਾਈ ਨਾਲ ਨਹੀਂ ਇਹ ਵਾਹਿਗੁਰੂ ਜੀ ਦੀ ਕਿਰਪਾ ਨਾਲ ਦੂਰ ਹੋਇਆ ਹੈ ਮਹਾਰਾਜ ਜੀ ਸ਼ੁਕਰਾਨਾ ਕਰ ਰਹੇ ਹੋ ਜੀ ਇਹਦਾ ਇਹਦਾ ਮਤਲਬ ਇੱਕ ਹੋਰ ਅਰਜ਼ ਜਿਵੇਂ ਅਸੀਂ ਕੋਈ ਦਾਤ ਪ੍ਰਾਪਤ ਹੁੰਦੀ ਹੈ ਨਾ ਬਾਹਰ ਮੁਖੀ ਜੀ ਤੇ ਸ਼ੁਕਰਾਨਾ ਕਰਨੇ ਆ ਜਿਵੇਂ ਅੱਜ ਕੱਲ ਸਾਡੇ ਸਮਾਜ ਦਾ ਹੈ ਜੀ ਕਿ ਮੰਨ ਲਓ ਕੋਈ ਚਾਹੀਦਾ ਵੀ ਹੈ ਕਿ ਜਿਸ ਪਰਮਾਤਮਾ ਨੇ ਦਿੱਤਾ ਉਹਦਾ ਸ਼ੁਕਰ ਕਰੀਏ ਅਸੀਂ ਉਹਦਾ ਸ਼ੁਕਰਾਨਾ ਜ਼ਰੂਰ ਕਰੀਏ ਗੁਰਮੁਖੋ ਜਿੱਥੇ ਇਹ ਦਾਤਾਂ ਦੇ ਸ਼ੁਕਰਾਨੇ ਨੇ ਇੱਥੇ ਮੇਰੀ ਬੇਨਤੀ ਹੈ ਜਿਸ ਜੀਵਨ ਵਿੱਚ ਨਿਰਮਲਤਾ ਹੀ ਆ ਜਾਏ ਅੰਦਰੋਂ ਮੈਲ ਦੂਰ ਹੋ ਜਾਏ ਮਨ ਟਿਕਣ ਲੱਗ ਪਏ ਸਿਮਰਨ ਦਾ ਰਸ ਆਉਣ ਲੱਗ ਪਏ ਬਾਣੀ ਦਾ ਅੰਦਰੋਂ ਭਰਪੂਰ ਆਨੰਦ ਆਉਣ ਲੱਗ ਪਏ ਮਹਾਰਾਜ ਕਹਿੰਦੇ ਨੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਫੁਰਨੇ ਖਤਮ ਹੋ ਜਾਣ ਪਿਆਰੇ ਜਿਵੇਂ ਦਾਤਾਂ ਮਿਲਣ ਬਾਹਰ ਦੀਆਂ ਆਪਾਂ ਸ਼ੁਕਰਾਨਾ ਕਰ ਰਹੇ ਹਾਂ ਜਦੋਂ ਅੰਦਰ ਅੱਤ ਦਾ ਪਵਿੱਤਰ ਹੋ ਜਾਏ ਫਿਰ ਵੀ ਸ਼ੁਕਰਾਨਾ ਕਰੀਏ ਸੱਚੇ ਪਾਤਸ਼ਾਹ ਤੇਰੀ ਦਿੱਤੀ ਹੋਈ ਦਾਤ ਹੈ ਤੇਰੇ ਤੋਂ ਬਿਨਾਂ ਇਹ ਕਿਵੇਂ ਨਿਰਮਲ ਹੋ ਸਕਦਾ ਮਹਾਰਾਜ ਜੀ ਨੇ ਕਿਹਾ ਅਨਕ ਬੀਂਗ ਦਾਸ ਕੇ ਪਰਖਰਿਆ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਪੰਚ ਦੋਖ ਅਰ ਅੰਗ ਰੋਗ ਇਹ ਤਨ ਤੇ ਸਗਲ ਦੂਰ ਕੀਨ ਬੰਧਨ ਤੋੜ ਅੰਦਰ ਦੇ ਬੰਧਨ ਤੋੜ ਦਿੱਤੇ ਛੋੜ ਵਿਖਿਆ ਤੇ ਗੁਰ ਕੋ ਸ਼ਬਦ ਮੇਰਾ ਹੀਰ ਹੈ ਦੀਨ ਜਿੱਥੇ ਅੰਦਰ ਈਰਖਾ ਦਵੈ ਸੀ ਉੱਥੇ ਗੁਰੂ ਦਾ ਸ਼ਬਦ ਵਸ ਗਿਆ ਹੈ ਗੁਰ ਕੋ ਸ਼ਬਦ ਮੇਰਾ ਹੀਰ ਹੈ ਦੀਨ ਰੂਪ ਅਰੂਪ ਮੋਰੋ ਕੱਛ ਨਾ ਵਿਚਾਰਿਓ ਜਦੋਂ ਤੁਸੀਂ ਕਿਰਪਾ ਕੀਤੀ ਸਤਿਗੁਰੂ ਫਿਰ ਅੱਜ ਸੁਣਿਓ ਮੰਨ ਲਓ ਅਸੀਂ ਕਈ ਜੀ ਕਮਾਈਆਂ ਕੀਤੀਆਂ ਤੇ ਤਾਂ ਅੰਦਰ ਦੇ ਕਪਟ ਗਏ ਬੰਦਗੀ ਕੀਤੀ ਤਾਂ ਅੰਦਰ ਪਵਿੱਤਰ ਹੋਏ ਉਹ ਪਿਆਰੇ ਇੱਥੇ ਮਹਾਰਾਜ ਕਹਿੰਦੇ ਮੇਰਾ ਰੂਪ ਅਨਰੂਪ ਕੁਛ ਨਹੀਂ ਦੇਖਿਆ ਨਾ ਦੇਖਿਆ ਮੇਰਾ ਜੀਵਨ ਕੋਝਾ ਹੈ ਨਾ ਦੇਖਿਆ ਮੇਰਾ ਜੀਵਨ ਸੋਝ ਵਾਲਾ ਹੈ ਨਾ ਦੇਖਿਆ ਗੁਣ ਨੇ ਨਾ ਦੇਖਿਆ ਔਗਣ ਨੇ ਕੁਛ ਨਹੀਂ ਦੇਖਿਆ ਬਸ ਉਹਦੇ ਪ੍ਰੇਮ ਵਿੱਚ ਉਹਨੇ ਮੈਨੂੰ ਆਪੇ ਭਿਉਂ ਲਿਆ ਇਹ ਸਾਰੀ ਉਹਦੀ ਕਿਰਪਾ ਜਿਹਨੇ ਅੰਦਰ ਦੇ ਦੁੱਖ ਦੂਰ ਕਰ ਦਿੱਤੇ ਆ ਬੰਧਨ ਤੋੜ ਛੋੜ ਵਿਖਿਆ ਤੇ ਗੁਰ ਕੋ ਸ਼ਬਦ ਮੇਰਾ ਹੀਰ ਹੈ ਦੀਨ ਰੂਪ ਅਨਰੂਪ ਮੋਰੋ ਕੱਛ ਨਾ ਵਿਚਾਰਿਓ ਪ੍ਰੇਮ ਗਇਓ ਮੋਏ ਹਰ ਰੰਗ ਭੀਮ ਅਗਲੀ ਗੱਲ ਜਦੋਂ ਇਹੋ ਜੀ ਕਿਰਪਾ ਵਰਤਦੀ ਹੈ ਨਾ ਪਿਆਰਿਓ ਉਦੋਂ ਹਰ ਕੰਮ ਪੁੱਠਾ ਵੀ ਸਿੱਧਾ ਹੋਈ ਜਾਂਦਾ ਇਹ ਗੱਲ ਫਿਰ ਬੇਨਤੀ ਸੁਣੀ ਜਦੋਂ ਉਹ ਮਿਹਰ ਕਰਦਾ ਆਪਣਾ ਬਣਾ ਲੈਂਦਾ ਕਪਟ ਛਲ ਫਰੇਬ ਵੀ ਨਹੀਂ ਹਰ ਕੰਮ ਪੁੱਠਾ ਵੀ ਸਿੱਧਾ ਹੋਈ ਜਾਂਦਾ ਮਹਾਰਾਜ ਨੇ ਬਚਨ ਕਿਹਾ ਅਪੁਸ਼ਟ ਬਾਤ ਤੇ ਭਈ ਸੀਧਰੀ ਅਨਕ ਬੀਂਗ ਦਾਸ ਕੇ ਪਰ ਹਰਿਆ ਸਿਰਫ ਅਸੀਂ ਇੱਕ ਤੁੱਕ ਲੈ ਰਹੇ ਹਾਂ ਕਹਿੰਦੇ ਜਿਹੜਾ ਪੁੱਠਾਪਨ ਸੀ ਹਰ ਕੰਮ ਪੁੱਠਾ ਬਾਹਰ ਮੁਖੀ ਵੀ ਕਹਿ ਲੋ, ਕਹਿੰਦੇ ਹਰ ਪੁੱਠੀ ਗੱਲ ਚ ਸਿੱਧੀ ਹੋਣ ਲੱਗ ਪਈ। ਅਪੁਸ਼ਟ ਬਾਤ ਤੇ ਭਾਈ ਸੀਦਰੀ ਦੂਤ ਦੁਸ਼ਟ ਸਜਨਈ, ਜਿਹੜੇ ਦੁਸ਼ਟ ਅਵਕਾਰ ਜਿਹੜੇ ਦੂਤ ਮੈਨੂੰ ਤੰਗ ਕਰਦੇ ਸਨ, ਜਿਹੜੇ ਮੇਰੇ ਘਰ ਦੀ ਤਬਾਹੀ ਕਰਦੇ ਸਨ, ਇੰਨੀ ਕਿਰਪਾ ਕੀਤੀ ਅੱਜ ਦੁਸ਼ਟ ਦੁਸ਼ਮਣ ਵੀ ਮੇਰੇ ਮਿੱਤਰ ਬਣ ਗਏ। ਇਹਦਾ ਮਤਲਬ ਮੇਰਾ ਨੁਕਸਾਨ ਨਹੀਂ ਕਰ ਰਹੇ। ਅਪੁਸ਼ਟ ਬਾਤ ਤੇ ਭਾਈ ਸੀਦਰੀ ਦੂਤ ਦੁਸ਼ਟ ਸਜਨਈ, ਅੰਧਕਾਰ ਮੈਂ ਰਤਨ ਪ੍ਰਗਾਸੋ ਮਲੀਨ ਬੋਧਿਸ਼ ਨਹੀਂ, ਮਲੀਨ ਬੋਧਿਸ਼ ਨਹੀਂ, ਜਿਹੜੀ ਮਲੀਨ ਬੁੱਧੀ ਸੀ ਨਾ, ਹਛਨਈ ਦਾ ਅਰਥ ਖੱਚੀ ਹੋ ਗਈ, ਉਹ ਚੰਗੀ ਹੋ ਗਈ। ਅੱਜ ਸਤਿਗੁਰਾਂ ਨੇ ਇਹ ਅੰਮ੍ਰਿਤ ਬਚਨ ਵਰਤੇ ਆ ਕਿ ਭਾਈ ਗੁਰਸਿੱਖੋ, ਅੰਦਰ ਦਾ ਟੇਡਾਪਨ, ਅੰਦਰ ਦੇ ਜਿਹੜਾ ਛਲ ਕਪਟ ਹੈ, ਇਹ ਵਾਹਿਗੁਰੂ ਜੀ ਨੇ ਕਿਰਪਾ ਕੀਤੀ, ਅੰਦਰੋਂ ਚਲਾ ਗਿਆ। ਸਾਹਿਬ ਧੰਨ ਗੁਰੂ ਅਰਜੁਨ ਸਾਹਿਬ ਜੀ ਦੇ ਬਚਨ ਫਿਰ ਦੁਬਾਰਾ ਪੜੋ ਜੀ। ਅਨਕ ਬੀਂਗ
ਅਨਕ ਬੀਂਗ ਦਾਸ ਦੇ ਪਰ ਹਰਿਆ,
ਹਜ਼ੂਰ ਕਹਿ ਰਹੇ ਨੇ ਦਾਸ ਦੇ ਸੇਵਕ ਦੇ ਅਨੇਕਾਂ ਜਿਹੜੇ ਟੇਡੇਪਨ ਸਨ, ਕੁਟਲਪਨ ਸੀ, ਉਹ ਕਿਰਪਾ ਕਰਕੇ ਦੂਰ ਕਰ ਦਿੱਤਾ ਹੈ।
ਪਰ ਕਿਰਪਾ ਪ੍ਰਭ ਆਪਣਾ ਕਰਿਆ,
ਆਪਣੀ ਕਮਾਈ ਨਹੀਂ, ਸਿਰਫ ਸੁਧਾ ਉਹਦੀ ਕਿਰਪਾ ਹੈ। ਦਾਸ ਨੇ ਇੱਕ ਵਾਰੀ ਇੱਥੇ ਅਰਜ਼ ਕੀਤੀ ਸੀ, ਗੁਰਮੁਖੋ ਕਿਰਪਾ ਨਦਰ ਮੇਹਰ ਰਹਿਮਤ ਇਹ ਚੀਜ਼ਾਂ ਕਮਾਈਆਂ ਨਾਲ ਨਹੀਂ ਮਿਲਦੀਆਂ, ਇਹ ਸੁਧਾ ਉਹਦੀ ਆਪਣੀ ਬਖਸ਼ਿਸ਼ ਹੁੰਦੀ ਹੈ। ਫਿਰ ਬੇਨਤੀ ਸੁਣ ਲਾ, ਪਕਾਨ ਦੀ ਕਿਰਪਾ ਸ਼ਬਦ ਵਰਤਿਆ ਮਹਾਰਾਜ, ਕਹਿੰਦੇ ਕਿਰਪਾ ਕੀਤੀ ਸਾਨੂੰ ਆਪਣਾ ਬਣਾ ਲਿਆ। ਜੇ ਅਸੀਂ ਕਹੀਏ ਜੀ ਕਿਰਪਾ ਕਮਾਈ ਨਾਲ ਮਿਲਦੀ ਹੈ, ਤੇ ਮਹਾਰਾਜ ਕਹਿੰਦੇ ਇਹ ਕਨੇ ਕੀ ਦਾਤ ਆਪਸ ਤੇ ਜੋ ਪਾਈ ਹੈ, ਜਿਹੜੀ ਚੀਜ਼ ਤੂੰ ਕਹਿ ਆਪਣੀ ਕਮਾਈ ਨਾਲ ਮੈਨੂੰ ਮਿਲ ਗਈ ਉਹ ਦਾਤ ਥੋੜਾ ਰਹੀ ਹੈ, ਦਾਤ ਤਾਂ ਦਾਤੇ ਦੀ ਆਪਣੀ ਮੌਜ ਹੈ। ਹਜ਼ੂਰ ਨੇ ਇੱਥੇ ਫਰਮਾਇਆ ਉਹਨਾਂ ਕਿਰਪਾ ਕੀਤੀ ਸਾਨੂੰ ਆਪਣਾ ਬਣਾ ਲਿਆ, ਹਜ਼ੂਰ ਨੇ ਫਰਮਾਇਆ ਕਿ ਇਹ ਕਨੇ ਕੀ ਦਾਤ ਆਪਸ ਤੇ ਜੋ ਪਾਈ ਹੈ, ਨਾਨਕ ਸਾਂ ਕਰਮਾਤ ਸਹਿਬ ਤੁੱਠੈ ਜੋ ਮਿਲੇ, ਜੋ ਉਹਦੀ ਤਰਸ ਵਿੱਚੋਂ ਮਿਲਦਾ ਨਾ ਜੀ, ਉਹ ਸਮਝੋ ਕਰਾਮਾਤ ਦੀ ਹੈ। ਜਿਵੇਂ ਅਸੀਂ ਮਹਾਰਾਜ ਦਾ ਬਚਨ ਪੜ੍ਹਨੇ ਆਉਣ ਵਾਲੇ ਦਿਨਾਂ ਚ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ। ਵੇਖੋ ਇਹਦੇ ਵਿੱਚ ਇਹ ਨੀ ਕਿਹਾ ਤੁਸੀਂ ਕਮਾਈ, ਕਮਾਈ ਤਾਂ ਬਹੁਤ ਉਹਨਾਂ ਦੀ, ਪਰ ਇੱਥੇ ਕਿੱਡੇ ਪਿਆਰੇ ਸ਼ਬਦ ਵਰਤੇ, ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਨ ਖਾਰਾ ਧਾਰਿਆ। ਮਹਾਰਾਜ ਕਹਿੰਦੇ ਸਾਡੇ ਜਿਹੜੇ ਅੰਦਰ ਦੇ ਵਲਸ਼ਲ ਸਨ ਉਹ ਦੂਰ ਕਰ ਦਿੱਤੇ, ਕਿਰਪਾ ਕਰਕੇ ਸਾਨੂੰ ਆਪਣਾ ਬਣਾ ਲਿਆ, ਉਹਨਾਂ ਮਿਹਰ ਕੀਤੀ ਸਾਨੂੰ ਆਪਣਾ ਬਣਾ। ਗੁਰਮੁਖੋ ਆਪਣਾ ਬਣਾ ਲੈਣਾ, ਏਦੂ ਵੱਡੀ ਕੋਈ ਦਾਤ ਨਹੀਂ ਜੀ। ਫਿਰ ਅਰਜ਼ ਹੈ, ਪਤਾ ਨੀ ਅੱਜ ਮਨ ਗੁਰੂ ਗੋਬਿੰਦ ਸਿੰਘ ਦੀ ਜ਼ਿਕਰ ਕਰਨ, ਮਹਾਰਾਜ ਮਾਲਵੇ ਦੀ ਧਰਤੀ ਤੇ ਗਏ, ਉੱਥੇ ਤਨਖਾਹਾਂ ਮੰਗੀਆਂ ਗਈਆਂ, ਇਹ ਚ ਕੋਈ ਸ਼ੱਕ ਨਹੀਂ, ਮਹਾਰਾਜ ਨੇ ਸਭ ਨੂੰ ਦਿੱਤੀਆਂ। ਭਾਈ ਦਾਨ ਸਿੰਘ ਬੈਠੇ ਸਨ, ਮਹਾਰਾਜ ਜੀ ਨੇ ਆਵਾਜ਼ ਦਿੱਤੀ ਦਾਨ ਸਿੰਘ ਜੀ ਨੂੰ, ਆਓ ਤੁਸੀਂ ਵੀ ਆਪਣੀ ਇਹ ਤਨਖਾਹ ਜਾਂ ਇਹ ਪੈਸੇ ਇਹ ਦੌਲਤ ਦੇ ਲਓ। ਉਸ ਵਕਤ ਦਾਨ ਸਿੰਘ ਜੀ ਨੇ ਸ਼ਬਦ ਕੀ ਵਰਤੇ, ਮਹਾਰਾਜ ਕਹਿੰਦੇ ਤੁਸੀਂ ਲਓ ਦਾਨ ਸਿੰਘ ਝੋਲੀ ਕਰੋ। ਉਹਨੇ ਝੋਲੀ ਕਾਹਦੀ ਕੀਤੀ, ਦੋਨੋਂ ਹੱਥ ਜੋੜ ਲੈ, ਬੋਲੇ ਕੁਛ ਨੀ ਪਹਿਲਾਂ। ਮਹਾਰਾਜ ਕਹਿੰਦੇ ਦਾਨ ਸਿੰਘ ਕੁਛ ਮੰਗੋ ਜੋ ਤੁਹਾਡਾ ਮਿਹਨਤਾਂ ਨਾਲ ਬਣਦਾ ਹੈ। ਨਹੀਂ ਗੁਰਮੁਖੋ, ਉਸ ਗੁਰਮੁਖ ਰੂਹ ਨੇ ਚਰਨ ਪਕੜ ਕੇ ਕਿਹਾ, ਹੱਥ ਖੋਲ ਕੇ ਚਰਨ ਪਕੜ ਕੇ ਕਹਿੰਦੇ ਸਤਿਗੁਰੂ ਮੈਨੂੰ ਮੋੜਾ ਨੀ, ਤੁਸੀਂ ਮੈਨੂੰ ਆਪਣਾ ਬਣਾ ਲਓ, ਤੁਸੀਂ ਮੈਨੂੰ ਆਪਣਾ ਬਣਾ ਲਓ। ਨਾਲ ਸ਼ਬਦ ਵਰਤਿਆ, ਸੁਣ ਕੇ ਦਾਨ ਸਿੰਘ ਕਰ ਜੋਰੇ, ਦੁੱਧ ਪੂਤ ਧਨ ਸਭ ਕੁਛ ਮੋਰੇ, ਮੇਰੇ ਘਰ ਚ ਪੁੱਤਰ ਦੁੱਧ ਸਭ ਕੁਛ ਹੈ, ਪੈਸੇ ਦੀ ਕੋਈ ਕਮੀ ਨਹੀਂ। ਸੁਣ ਕੇ ਦਾਨ ਸਿੰਘ ਕਰ ਜੋਰੇ, ਦੁੱਧ ਪੂਤ ਧਨ ਸਭ ਕੁਛ ਮੋਰੇ, ਮੁਝ ਪਰ ਕਿਰਪਾ ਦ੍ਰਿਸ਼ਟ ਕੋ ਕਰੀਏ, ਕਿਰਪਾ ਕਰੋ ਮੇਰੇ ਤੇ ਗੁਰਸਿੱਖੀ ਪਦ ਬਖਸ਼ਣ ਕਰੀਏ। ਮੈਨੂੰ ਕਹਿ ਦਿਓ ਦਾਨ ਸਿੰਘ ਤੈਨੂੰ ਸਿੱਖੀ ਦਿੱਤੀ। ਮਹਾਰਾਜ ਨੇ ਕਿਹਾ ਮਾਝਾ ਮਾਂ ਸਿੰਘ ਰੱਖ ਗਿਆ, ਮਾਲਵਾ ਦਾਨ ਸਿੰਘ ਰੱਖ ਗਿਆ। ਮੈਂ ਆਪ ਨੂੰ ਬੇਨਤੀ ਕਰਾਂਗਾ, ਮਹਾਰਾਜ ਕਹਿੰਦੇ ਕਿਰਪਾ ਕੀਤੀ, ਰੋਜ਼ ਇੱਕ ਬਚਨ ਪੜ੍ਹਨੇ, ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕੀਤੋਈ, ਅਨਕ ਬੀਂਗ ਦਾਸ ਕੇ ਪ੍ਰਹਰਿਆ, ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕੀਤੋਈ, ਮੈਂ ਨਿਰਗੁਣ ਵਿਚਾਰੇ ਕੋ ਗੁਣ ਨਾਹੀ ਆਪੇ ਤਰਸ ਪਏ, ਆਪੇ ਤਰਸ ਕੀਤਾ। ਮੈਂ ਤਾਂ ਇਹ ਵੀ ਨੀ ਕਿਹਾ ਮੇਰੇ ਤੇ ਤਰਸ ਕਰ, ਗੁਰਮੁਖੋ ਏਦੋਂ ਵੱਡਾ ਪਿਆਰ ਕਿੱਥੋਂ ਮਿਲੇਗਾ ਵਾਹਿਗੁਰੂ ਜੀ ਤੋਂ ਵੱਡਾ। ਮਹਾਰਾਜ ਕਹਿੰਦੇ ਆਪ ਹੀ ਕਰ ਲਿਆ, ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕੀਤੋ ਹੀ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਏ ਹੋਈ, ਤਰਸ ਪਿਆ ਮੈਂ ਰਾਮਤ ਹੋਈ ਸਤਿਗੁਰ ਸੱਜਣ ਮਿਲਿਆ। ਹਾਂ ਇੱਕ ਦਾਤ ਮੰਗਦੇ ਆ ਮਾਲਕ ਜੀ, ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਠੀ ਵੈਖਰਿਆ। ਹਜ਼ੂਰ ਕਹਿੰਦੇ ਦਾਸ ਦੇ ਜਿਹੜੇ ਅਨੇਕਾਂ ਬੀਂਗ ਨੇ ਉਹ ਦੂਰ ਕਰ ਦਿੱਤੇ, ਪ੍ਰਭੂ ਨੇ ਕਿਰਪਾ ਕੀਤੀ ਜੀ, ਕਿਰਪਾ ਕਰਕੇ ਸਾਨੂੰ ਆਪਣਾ ਬਣਾ ਲਿਆ। ਗੁਰਮੁਖੋ ਜਿਹਨੂੰ ਆਪਣਾ ਬਣਾ ਲਿਆ ਨਾ, ਆਪਣੇ ਦੀ ਲਾਜ ਫਿਰ ਆਪ ਹੀ ਰੱਖਦਾ ਹੈ। ਫਿਰ ਬੇਨਤੀ ਸੁਣਿਓ, ਮੈਂ ਗਲਤੀ ਕਰਾਂਗਾ ਪਰ ਮੈਂ ਚੇਲਾ ਤਾਂ ਤੇਰਾ ਹੀ ਵੱਜਦਾ ਵਾ ਨਾ, ਸੇਵਕ ਤਾਂ ਮੈਂ ਤੇਰਾ ਹੀ ਹਾਂ ਨਾ। ਗੁਰੂ ਰਾਮਦਾਸ ਜੀ ਦਾ ਇੱਕ ਬਚਨ ਹੈ, ਖਮਰੀ ਜਾਤ ਪਾਤ ਗੁਰ ਸਤਿਗੁਰ ਹਮ ਵੇਚੋ ਸਿਰ ਗੁਰ ਕੇ, ਜਾਂ ਨਾਨਕ ਨਾਮ ਭਰਿਓ ਗੁਰ ਚੇਲਾ, ਗੁਰ ਰਾਖੋ ਲਾਜ ਜਾਣ ਕੇ। ਮਹਾਰਾਜ ਤੁਸੀਂ ਕਿਰਪਾ ਕਰਕੇ ਆਪਣੇ ਮੈਨੂੰ ਚੇਲਾ ਬਣਾਇਆ ਤੇ ਚੇਲੇ ਦੀ ਲਾਜ ਹੁਣ ਤੁਸਾਂ ਰੱਖਣੀ ਹੈ। ਮਹਾਰਾਜ ਕਹਿੰਦੇ ਕਿਰਪਾ ਕੀਤੀ ਪ੍ਰਭੂ ਨੇ, ਸਾਨੂੰ ਆਪਣਾ ਬਣਾ ਲਿਆ ਹੈ।
ਮਹਾ ਛਡਾਏ ਲਿਓ ਜਨ ਆਪਣਾ,
ਤੁਮੇ ਛਡਾਏ ਲਿਓ ਜਨ ਆਪਣਾ। ਆ ਜਿਹੜੇ ਕਾਮ ਕ੍ਰੋਧ ਲੋਭ ਓਹਕਾਰ ਰੋਜ਼ ਬੇਇੱਜ਼ਤੀ ਕਰਦੇ ਸਨ, ਤੁਸੀਂ ਬੜੀ ਕਿਰਪਾ ਕੀਤੀ, ਤੁਮ ਹੈ ਤੁਸਾਂ ਨੇ ਵਾਹਿਗੁਰੂ ਜੀ, ਤੁਸਾਂ ਨੇ ਪ੍ਰਮਾਤਮਾ ਜੀ, ਤੁਸਾਂ ਨੇ ਛਡਾਏ ਲਿਓ ਜਨ ਆਪਣਾ। ਫਿਰ ਮੈਂ ਉਹਨੇ ਬੇਨਤੀ ਕੀਤੀ, ਜਿਹਨੂੰ ਆਪਣਾ ਬਣਾ ਲਿਆ ਨਾ ਜੀ, ਆਪਣੇ ਦੀ ਲਾਜ ਆਪੇ ਰੱਖਦਾ ਹੈ। ਜਦੋਂ ਪ੍ਰਭੂ ਨੇ ਆਪਣਾ ਬਣਾ ਲਿਆ, ਕਹਿਣ ਲੱਗੇ ਫਿਰ ਤੁਸੀਂ ਆਪਣਾ ਸੇਵਕ ਬਣਾ ਕੇ ਮੈਨੂੰ ਬਚਾ ਲਿਆ, ਇਹ ਸਾਰਿਆਂ ਤੋਂ ਬਚਾ ਲਿਆ ਜੀ। ਮਹਾਰਾਜ ਨੇ ਇੱਕ ਬਚਨ ਕੀਤਾ, ਉਨਕੋ ਖਸਮ ਕੀਨੀ ਠਾਕ ਹਾਰੇ, ਦਾਸ ਸੰਗ ਤੇ ਮਾਰ ਵਿਦਾਰੇ। ਕਹਿੰਦੇ ਉਨਕੋ ਖਸਮ ਕੀਨੀ ਠਾਕ ਹਾਰੇ, ਜਿਹੜੇ ਆ ਵਕਾਰ ਅੱਗੇ ਤੰਗ ਕਰਦੇ ਸਨ ਨਾ, ਵਾਹਿਗੁਰੂ ਜੀ ਨੇ ਰੋਕ ਲਾ ਦਿੱਤੀ, ਖਬਰਦਾਰ ਅੱਜ ਤੋਂ ਬਾਅਦ ਇਸ ਸਿੱਖ ਦੇ, ਇਸ ਮਨੁੱਖ ਦੇ, ਇਸ ਗੁਰਮੁਖ ਦੇ ਹਿਰਦੇ ਵਿੱਚ ਤੁਸੀਂ ਪ੍ਰਵੇਸ਼ ਨਹੀਂ ਕਰਨਾ। ਉਨਕੋ ਖਸਮ ਕੀਨੀ ਠਾਕ ਹਾਰੇ, ਦਾਸ ਸੰਗ ਤੇ ਮਾਰ ਬਿਦਾਰੇ, ਅੰਦਰੋਂ ਦੂਰ ਕਰ ਦਿੱਤੇ। ਪਰਮੇਸ਼ਰ ਦਿੱਤਾ ਬੰਨਾ ਪਿਆਰਿਓ, ਛਡਾ ਲਿਆ ਵਾਹਿਗੁਰੂ ਜੀ ਨੇ, ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ, ਆ ਜਿਹੜੇ ਦੁੱਖ ਕਲੇਸ਼ਾਂ ਦੇ ਡੇਰੇ ਸਨ, ਵਾਸ਼ਨਾ ਦੇ ਦੂਰ ਕਰ ਦਿੱਤੇ। ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ, ਅਨੰਦ ਕਰੈ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਤਾਰੀ, ਸੰਤੋ ਸੁਖ ਹੋਵਾ ਸਭ ਥਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਿਹਾ, ਸਭਨੀ ਜਾਈ ਧੁਰ ਕੀ ਬਾਣੀ ਆਈ। ਇਹ ਬਾਣੀ ਅੰਦਰ ਆ ਗਈ ਜੀ, ਹੁਣ ਕਾਮ ਕਿੱਥੇ ਆਊ, ਬਾਣੀ ਦਾ ਪ੍ਰਕਾਸ਼ ਹੋ ਗਿਆ। ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਮੈਂ ਫਿਰ ਅਰਜ ਕਰਾਂ, ਮਹਾਰਾਜ ਕਹਿੰਦੇ ਨੇ ਛੁਡਾਏ ਲਿਓ ਮਹਾਂਬਲੀ ਤੇ ਆਪਣੇ ਚਰਨ ਪਰਾਤ, ਪਰਾਤ ਅਰਥ ਪਰੋ ਕੇ, ਹੇ ਵਾਹਿਗੁਰੂ ਜੀ ਤੁਸੀਂ ਆਪਣੇ ਸ਼ਬਦ ਆਪਣੇ ਚਰਨਾਂ ਨਾਲ ਪਰੋ ਲਿਆ ਸਾਨੂੰ, ਤੇ ਤੇਰੇ ਚਰਨਾਂ ਦੀ ਬਦੌਲਤ ਆ ਮਹਾਂਬਲੀ ਵਿਕਾਰਾਂ ਤੋਂ ਬਚਾ ਲਿਆ ਹੈ। ਹਜ਼ੂਰ ਇੱਥੇ ਸ਼ਬਦ ਵਰਤ ਰਿਹਾ, ਆਪਣੇ ਸੇਵਕ ਨੂੰ, ਆਪਣੇ ਦਾਸ ਨੂੰ ਤੁਸੀਂ ਇਹਨਾਂ ਵਿਕਾਰਾਂ ਤੋਂ ਬਚਾਇਆ ਹੈ।
ਉਰਜ ਪਰਿਓ ਜਾਲ ਜਗ ਸੁਪਨਾ,
ਉਰਜ ਪਰਿਓ ਜਾਲ ਜਗ ਸੁਪਨਾ। ਇਹਦੇ ਅਰਥ ਯੂੰ ਕਰ ਲਈਏ ਕਿ ਜਿਹੜਾ ਜਗਤ ਆ ਸੁਪਨਾ ਰੂਪ ਹੈ, ਕਿਉਂਕਿ ਜਗ ਜੀਵਨ ਐਸਾ ਸੁਪਨੇ ਜੈਸਾ, ਜਿਉਂ ਸੁਪਨਾ ਅਰਪੇਖਣਾ ਐਸੇ ਜਾਗੋ ਜਾਣ। ਇਹ ਜਿਹੜਾ ਜਗਤ ਸੁਪਨੇ ਦੀ ਤਰ੍ਹਾਂ ਸੀ ਜੀ, ਮੇਰਾ ਅੰਦਰ ਹਜ਼ੂਰ ਸਾਨੂੰ ਸਮਤ ਦੇ ਰਿਹਾ ਕਿ ਇਹ ਅੰਦਰ ਜਿਹੜਾ ਇਹਦੇ ਜਾਲ ਵਿੱਚ ਹੀ ਫਸਿਆ ਹੋਇਆ ਸੀ, ਜਗਤ ਸੁਪਨੇ ਦੀ ਤਰ੍ਹਾਂ ਹੈ, ਇਹਦੇ ਵਿੱਚ ਹੀ ਉਲਝਿਆ ਹੋਇਆ ਸੀ, ਇਹਦੇ ਵਿੱਚ ਹੀ ਫਸਿਆ ਹੋਇਆ ਸੀ। ਤੁਸੀਂ ਕਿਰਪਾ ਕੀਤੀ, ਇਸ ਸਾਰੇ ਜਾਲ ਦੀਆਂ ਤੰਦਾਂ ਤੋੜ ਦਿੱਤੀਆਂ। ਮੈਂ ਫਿਰ ਬੇਨਤੀ ਕਰਾਂਗਾ, ਗੁਰਮੁਖੋ ਜਿਹੜੀ ਗੁਰਸਿੱਖੀ ਹੈ ਨਾ, ਗੁਰਮਤਿ ਗੁਰੂ ਗ੍ਰੰਥ ਸਾਹਿਬ ਦੀ, ਉਹ ਸਾਨੂੰ ਅੰਤਲੇ ਸਮੇਂ ਤੱਕ ਵੀ ਨਿਰਾਸ਼ ਨਹੀਂ ਹੋਣ ਦਿੰਦੀ। ਫਿਰ ਅਰਸ਼ ਨੂੰ ਮਨ ਚ ਆਉਂਦਾ ਨਾ ਜੀ, ਮੈਂ ਆਹ ਪਾਪ ਕੀਤੇ, ਆਹ ਗੁਨਾ, ਹਰ ਬਾਤ ਕੱਲ ਵੀ ਕਿਹਾ, ਹਰ ਬੰਦੇ ਨੂੰ ਪਤਾ ਆਪਣੀ ਫੋਟੋ ਦਾ, ਸਭ ਕੋਲ ਅੰਦਰ ਦੀ ਫੋਟੋ ਆਪੋ ਆਪਣੀ ਪਈ, ਮੈਂ ਕੌਣ ਹਾਂ, ਮੈਂ ਕੀ ਕੁਝ ਕੀਤਾ, ਕੀ ਕੁਝ ਸੋਚਿਆ। ਮੰਨ ਲਓ ਇੱਕ ਬੰਦੇ ਦੇ ਮਨ ਚ ਆ ਜਾਂਦਾ ਵੀ ਜਿਹੜੀ ਆਹ ਕਿਰਪਾ ਹੋਈ ਸਾਡੇ ਤੇ ਵੀ ਹੋ ਸਕਦੀ, ਖਾਂ ਅਰਦਾਸ ਕਰੀਏ ਹੋ ਸਕਦੀ, महाराज का जरा यह बचन है ना, बल छुटक्यो बंधन परे कछु ना हो तो पाए। सतगुरु गुरु तेग बहादुर सच्चे पातशाह जी महाराज आत्मक बल छुट गया, सची मुची उन कोई अपाद नहीं हो सकता, बंधना ने घुट के जकड़ लिया, जाल विच फस गए, जिन्हों महाराज गुरु अर्जुन साहब कहने सुपना जगत ए माया भी जाल विच असी फसे सा ते अपना जान के तुसी सानू छड़ा लिया। बल छुटके बंधन परे कछु ना हो तो पाए, कहो नानक अब ओट कर गज जो हो सहाय। की ए हो सकता है जी, ये संभव है, ये मुमकिन है? महाराज कहने खां बल होवा बंधन छुटे, सब किच हो तू पाए, नानक सब की तुमरा हाथ में तुम्हें होत सहाय। वाहगुरु जी तुहाडे हाथ दियां खेडां ने, तुसी बंधन कर सकदे। राहो दे बचना विच महाराज कह रहे ने तुसां ने अपना सेवक जान के छड़ा लिया, जगत जेड़ा सुपना है इस दे माया वे जाल विच असी फसे हुए सी।
रहाओ पर्वत दुख महाबिकराला,
पर्वत दुख महाबिकराला, पर्वत दा लफ्जी अर्थ जी पहाड़, दुख दा अर्थ कीते हुए गुनाह कीते हुए पाप, महा दा अर्थ बहुत वड्डा, ते बिकराला दा लफ्जी अर्थ डरावना। पर्वत दुख महाबिकराला, पहाड़ जिदे किते वड्डे वड्डे पाप, फिर सुनियो कोई आम छोटे नहीं, एडे बज्जर पाप किते एडे भारी गुनाह किते जेडे पहाड़ा जिदे वड्डे ने, एदा मतलब ए नहीं केवल के आकार करके वड्डे ने, सिर्फ एक उदाहरण लई है कि जिवें पहाड़ सब तो उच्चा होवे ते जे किसे बंदे ने एडे वड्डे पाप किते होण, ए एक पैमाना ले लिया जी कि इन्ने साडे दोख इन्ने साडे गुनाह जेड़े पहाड़ा की तरह उच्चे खान।
खिन मैं दूर किए दयाला,
खिन मैं दूर किए दयाला, खिन का अर्थ आप समझने अख चमकन जिन्ना समा। प्यारे फिर मेरी बेनती ध्यान ना सुनी, आ सारे अनक बींग ने, पर्वत दोख महा बकराला ए भी अनक बींग विच ही हुंदा, इन्ने ने वड्डे पाप किते एक खिन दे विच, दयालु वाहगुरु न जी एडे एडे किते पाप भी साड़ के सुवा कर दिते। मेरी फिर एडी वड्डी कोई सानू मिलेगी जी कितो उदाहरण कि पार ब्रह्म परमेश्वर इन्नी कृपा कीती, घोर दुखियां अनक हत्यंग जन्म दारिद्रंग मां बख्यादंग, एडे एडे पाप किते कौन, घोर दुखियां बहुत भयानक दुखां विच बंदा फसिया होवे, ओ मानसिक होण भावे तिना तापां चो कोई होवे, कोर दुखियां अनक हत्यां पता नहीं किन्ने को कतल बंदे ने किते होण, पर्वत दोख महा बिकराला, कोर दुखियां अनक हत्यां जन्म दरिद्रं जन्मा जन्मांतरां दा दरिद्री होवे, मां बिखियादं सची मुची वड्डे तो वड्डे लड़ाई दी पुआड़े दी जाड़ी बंदा होवे, वड्डे वड्डे बिखाद खड़े कर सकदा होवे। महाराज कहने एडे एडे पाप भी खत्म हो जाते ने, किवें जी? हजूर कहने जिवें लकड़ां दे ढेर नूं एक अग दी चिंगारी ला दिओ ते करोड़ां मन लकड़ सड़ के राख हो जांदी है, इन्ने किते हुण पाप, ते धन गुरु नानक साहिब दे नाम दा एक किनका गुरु अंदर साधे ते सारे पाप भी सड़ के राख हो जांदे आ। कोर दुखियां अनक हत्यां दनम दरिद्रन मां बख्यादन मिटंत सगल सिमरंत हर नाम नानक, ए मां मिट जांदे ने, पर्वत दोख मां बिकराला, मिटंत सगल सिमरंत हर नाम नानक, जैसे पावक कास्त भस्म करोत, जिवें अग लकड़ नूं लगे ओनू साड़ के राख कर दिंदी है।
सोग रोग विपत अत भारी,
सोग रोग, सोग दा अर्थ गम चिंता लगी रहनी, रोग दा अर्थ बीमारी। द्वारा तुक्स पढ़ो जी।
सोग रोग विपत अत भारी,
तीन शब्द वरते आ, सोग रोग विपत, ते अगला शब्द वरते आ अत भारी, सोग दा अर्थ गमी अंदर चिंता, ਡਿਪਰੈਸ਼ਨ ਚ ਬੰਦਾ ਚਲਾ ਗਿਆ, ਇਹ ਵੀ ਸਾਰਾ ਦਿਨ ਚਿੰਤਾ ਤੋਂ। ਕਈ ਬੰਦਿਆਂ ਨੂੰ ਬਿਮਾਰੀ ਕੋਈ ਨੀ ਹੁੰਦੀ ਫਿਜ਼ੀਕਲ, ਪਰ ਮਾਨਸਿਕ ਤੌਰ ਤੇ ਗਮਗੀਨ ਰਹਿੰਦੇ ਆ, ਨੈਗੇਟਿਵ ਸੋਚੀ ਜਾਂਦੇ ਆ ਨਾ। ਦੂਜਾ ਗੱਲ ਮਹਾਰਾਜ ਕਹਿੰਦੇ ਰੋਗ ਕੋਈ ਬਿਮਾਰੀ ਲੱਗ ਜਾਏ, ਸੋਗ ਦਾ ਸੰਬੰਧ ਮਾਨਸਿਕ ਪਰੇਸ਼ਾਨੀ ਤੇ ਰੋਗ ਤੁਹਾਨੂੰ ਕੋਈ ਲੱਗ ਗਿਆ, ਸੋਗ ਰੋਗ ਵਿਪਤ, ਵਿਪਤ ਦਰ ਤੇ ਮੁਸੀਬਤ ਕੋਈ ਬੰਦੇ ਤੇ ਭੀੜਾ ਬਣੇ, ਅੱਤ ਭਾਰੀ ਤੇ ਆਮ ਛੋਟੀ ਮੋਟੀ ਨਹੀਂ, ਇਲਾਜ ਹੀ ਕੋਈ ਨਾ ਹੋਵੇ, ਗਮਗੀਨ ਵੀ ਹੋਵੇ, ਰੋਗ ਦਾ ਗ੍ਰਸਿਆ ਵੀ ਹੋਵੇ ਤੇ ਅੱਤ ਦੀ ਮੁਸੀਬਤ ਦਾ ਮਾਰਿਆ ਵੀ ਹੋਵੇ।
ਦੂਰ ਭਈ ਜਪ ਨਾਮ ਮੁਰਾਰੀ,
ਇਹ ਮਹਾਰਾਜ ਆਪਣੇ ਤੇ ਵਰਦੇ, ਦੂਰ ਭਈ ਜਪ ਨਾਮ ਮੁਰਾਰੀ, ਜਿਹੜਾ ਅੱਤ ਭਾਰੀ ਸਾਡੇ ਤੇ ਸੋਗ ਸੀ, ਰੋਗ ਸੀ, ਮੁਸੀਬਤ ਸੀ, ਜਦੋਂ ਸਤ ਨਾਮ ਵਾਹਿਗੁਰੂ ਦਾ ਜਾਪ ਕੀਤਾ ਨਾ ਜੀ, ਇਹ ਸਿਮਰਨ ਨੇ ਸਾਰਿਆਂ ਤੋਂ ਖਹਿੜਾ ਛੁਡਾ ਦਿੱਤਾ, ਉਹਦੀ ਬੰਦੀ ਕਰੋ। ਵੈਸੇ ਮੁਰਾਰੀ ਦਾ ਲਫ਼ਜ਼ ਹੀ ਅਰਥ ਹੈ ਜੀ ਮੁਰ ਦੈਤ ਨੂੰ ਮਾਰਨ ਵਾਲਾ, ਇਹ ਕ੍ਰਿਸ਼ਨ ਜੀ ਲਈ ਵਰਤਿਆ ਜਾਂਦਾ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇਹ ਸ਼ਬਦ ਜਿਹੜੇ ਨੇ ਪਾਰ ਬ੍ਰਹਮ ਪਰਮੇਸ਼ਵਰ ਲਈ ਵਰਤੇ ਗਏ। ਅੱਤ ਦਾ ਸੋਗ, ਅੱਤ ਦਾ ਰੋਗ, ਅੱਤ ਦੀ ਮੁਸੀਬਤ, ਅੱਤ ਦੇ ਭਾਰੀ ਜਿਹੜੇ ਇਹ ਗੁਨਾਹ ਨੇ, ਵਾਹਿਗੁਰੂ ਜੀ ਦਾ ਸਿਮਰਨ ਕੀਤਾ, ਨਾਮ ਜਪਿਆ, ਇਹਨਾਂ ਤੋਂ ਖਹਿੜਾ ਛੁੱਟਿਆ ਹੈ।
ਦ੍ਰਿਸ਼ਟਧਾਰ ਮੀਨੋ ਲੜ ਲਾਏ,
ਇਹ ਸੱਚੇ ਪਾਤਸ਼ਾਹ ਜੀ ਇਹ ਸਾਰੀ ਏਡੀ ਵੱਡੀ ਕਿਰਪਾ ਕਿਵੇਂ ਹੋ ਗਈ ਜੀ। ਅੱਗੇ ਮਹਾਰਾਜ ਕਹਿੰਦੇ ਦ੍ਰਿਸ਼ਟਧਾਰ, ਦ੍ਰਿਸ਼ਟ ਦਾ ਅਰਥ ਆਪਾਂ ਕਰਾਂਗੇ ਨਜ਼ਰ, ਜਿਹਨੂੰ ਸ਼ਬਦ ਨਜ਼ਰ ਵਰਤਦੇ ਆ ਜੀ। ਦ੍ਰਿਸ਼ਟਧਾਰ, ਉਸ ਪਾਰ ਬ੍ਰਹਮ ਪਰਮੇਸ਼ਵਰ ਨੇ ਆਪਣੀ ਦ੍ਰਿਸ਼ਟੀ ਕੀਤੀ, ਆਪਣੀ ਨਦਰੇ ਕਰਮ ਕੀਤੀ, ਲੀਨੋ ਲੜ ਲਾਏ, ਸਾਨੂੰ ਆਪਣੇ ਲੜ ਦੇ ਨਾਲ ਲਾ ਲਿਆ। ਗੁਰਮੁਖੋ ਇਸ ਨੂੰ ਸੁਣਿਓ, ਜਿਹਨੂੰ ਲੜ ਰੱਬ ਦਾ ਪਕੜਾ ਦਿੱਤਾ ਜਾਏ, ਕਿਉਂਕਿ ਜਿਹਦਾ ਲੜ ਪਕੜਿਆ ਹੋਵੇ ਤੇ ਚੱਲਣ ਵਾਲਾ ਬਿਲਕੁਲ ਠੀਕ ਹੋਵੇ ਤੇ ਬੰਦਾ ਕਦੀ ਡਿੱਗਦਾ ਨਹੀਂ, ਤਿਲਕਦਾ ਨਹੀਂ। ਇਹ ਦੁਨਿਆਵੀ ਉਦਾਹਰਨ ਹੈ, ਪਾਰ ਬ੍ਰਹਮ ਪਰਮੇਸ਼ਵਰ ਦਾ ਜਿਹਨੇ ਲੜ ਪਕੜ ਲਿਆ ਉਹਨੇ ਕਿੱਥੇ ਡਿੱਗਣਾ ਹੈ, ਤੇ ਉਹ ਲੜ ਪਕੜਿਆ ਹੋਇਆਂ ਦੀ ਲਾਜ ਜ਼ਰੂਰ ਰੱਖਦਾ ਹੈ। ਮਹਾਰਾਜ ਕਹਿੰਦੇ ਉਸ ਪਰਮਾਤਮਾ ਨੇ ਦ੍ਰਿਸ਼ਟੀ ਕੀਤੀ, ਉਹਦੀ ਕਿਰਪਾ ਦ੍ਰਿਸ਼ਟੀ ਨਾਲ ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ, ਵਾਹਿਗੁਰੂ ਜੀ ਨੇ ਆਪ ਆਪਣੀ ਨਦਰ ਕਰਕੇ ਆਪਣੇ ਲੜਨ ਲਾ ਲਿਆ। ਉਹ ਪਰਮਾਤਮਾ ਦੇ ਘਰ ਦੇ ਦਰਵੇਸ਼ ਨੇ, ਪਰਮਾਤਮਾ ਨੇ ਮੇਰ ਕੀਤੀ ਆਪਣੇ ਲੜ ਨਾਲ, ਆਪਣੇ ਨਾਲ ਜੋੜਿਆ ਹੈ।
ਹਰ ਚਰਨ ਗਏ ਨਾਨਕ ਸਰਣ ਆਏ,
ਗੁਰੂ ਅਰਜੁਨ ਦੇ ਮਹਾਰਾਜ ਕਹਿੰਦੇ ਪਰਮਾਤਮਾ ਨੇ ਆਪਣੇ ਲੜਨ ਲਾਇਆ, ਆਪਣੇ ਤੇ ਟੁਕਾ ਕੇ ਕਹਿ ਰਿਹਾ ਅਸੀਂ ਪਰਮਾਤਮਾ ਦੀ ਸ਼ਰਨ ਵਿੱਚ ਗਏ, ਆਪ ਹੀ ਨਦਰ ਨਾਲ ਲੜ ਲਾ ਕੇ ਸ਼ਰਨ ਚ ਲੈ ਗਏ ਤੇ ਉਸ ਪਾਰ ਬ੍ਰਹਮ ਪਰਮੇਸ਼ਵਰ ਦੇ ਝੁੱਟ ਘੁੱਟ ਕੇ ਸ਼ਰਨ ਪਕੜ ਲਏ। ਇਹ ਸਾਰੇ ਸ਼ਬਦ ਚ ਸਤਿਗੁਰੂ ਨੇ ਸਾਨੂੰ ਇਹ ਉਪਦੇਸ਼ ਦ੍ਰਿੜ ਕਰਾਇਆ, ਗੁਰਮੁਖੋ ਜਿਹੜੇ ਅੰਦਰ ਦੇ ਔਗਣ ਨੇ ਨਾ, ਜੋ ਮਰਜ਼ੀ ਬੰਦਾ ਕਰੀ ਜਾਏ ਆਪਣੀ ਤਾਕਤ ਨਾਲ ਕਦੇ ਵੀ ਜਾਣੇ, ਹਾਂ ਉਹ ਆਪਣਾ ਬਣਾ ਲੈ ਤੇ ਔਗਣ ਨੇੜੇ ਰਹਿਣਾ ਕੋਈ ਨਹੀਂ। ਇਸੇ ਕਰਕੇ ਗੁਰੂ ਰਾਮਦਾਸ ਦੇ ਚਰਨਾਂ ਚ ਰੋਜ਼ਾਨਾ ਮੈਂ ਕਹਿੰਦਾ ਮੁੱਦਤਾਂ ਹੋ ਗਈਆਂ, ਇੱਕ ਅਰਦਾਸ ਸਾਰੀ ਸੰਗਤ ਮਹਾਰਾਜ ਦੇ ਚਰਨਾਂ ਚ ਕਰਦੀ ਹੈ, ਤੇ ਸਾਨੂੰ ਵੀ ਚਾਹੀਦਾ ਜਿਹੜਾ ਅਸੀਂ ਅੱਜ ਪਾਠ ਵੀ ਕੀਤਾ, ਮੰਗਲ ਵੀ ਕੀਤਾ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਤੁਹਾਡੀ ਚਰਨ ਸ਼ਰਨ ਹੀ ਬਚਾ ਸਕਦੀ ਹੈ, ਸਾਡੇ ਚ ਇੱਕ ਵੀ ਗੁਣ ਨੀ, ਸਿਰਫ ਔਗਣ ਹੀ ਔਗਣ ਨੇ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਬੜਾ ਵੱਡਾ ਔਗਣ ਹੈ, ਨਾਮ ਅੰਮ੍ਰਿਤ ਨੂੰ ਛੱਡ ਦਿੱਤਾ ਤੇ ਵਾਸ਼ਨਾ ਦੀ ਜ਼ਹਿਰ ਦਿਨ ਰਾਤ ਖਾ ਰਹੇ ਹਾਂ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖਾਈ, ਮਾਇਆ ਮੋਹ ਭਰਮ ਤੈ ਭੁੱਲੇ, ਭਟਕੇ ਆਏ ਤਾਂ ਸਾਰੇ ਬੀਂਗ ਨੇ, ਮਾਇਆ ਦੇ ਮੋਹ ਵਿਚ ਭੁੱਲ ਗਏ ਹਾਂ। ਸੁੱਤ ਦਾਰਾ ਸਿਓ ਪ੍ਰੀਤ ਲਗਾਈ, ਪੁੱਤਰ ਤੇ ਇਸਤਰੀ ਨਾਲ ਮੁਹੱਬਤ ਹੈ। ਅੱਗੇ ਪਰ ਬੜਾ ਪਿਆਰਾ ਬਚਨ, ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਇੱਕ ਸਭ ਤੋਂ ਸ੍ਰੇਸ਼ਟ ਪੰਥ ਉਹ ਹੈ ਗੁਰੂ ਨਾਨਕ ਸਾਹਿਬ ਦੀ ਸੰਗਤ, ਸਤਿਗੁਰਾਂ ਦੀ ਸੰਗਤ। ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਤੇਹੀ ਮਿਲੰਤ ਜਮ ਤਰਾਸ ਮਿਟਾਈ, ਜਿਨ੍ਹਾਂ ਨੂੰ ਮਿਲ ਕੇ ਜਮਾ ਦਾ ਭੈ ਵੀ ਖਤਮ ਹੋ ਗਿਆ। ਇੱਕ ਅਰਦਾਸ ਪਾਠ ਕੀਰਤ ਕੀ, ਪਾਠ ਕੀਰਤ ਜੀ ਕਹਿ ਰਿਹਾ ਗੁਰੂ ਰਾਮਦਾਸ ਜੀ, ਇੱਕ ਸਾਡੀ ਬੇਨਤੀ ਹੈ, ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਨਾਈ। ਐਸੇ ਦੀਨ ਦਿਆਲ ਸਤਿਗੁਰੂ ਜਿਨ੍ਹਾਂ ਨੇ ਸਾਡੇ ਤੇ ਕਿਰਪਾ ਕੀਤੀ, ਅੱਜ ਦੇ ਸ਼ਬਦ ਵਿੱਚ ਬਸ ਉਹ ਖੇੜਾ ਹੈ ਜੀ, ਨਸ ਵੰਜੋ ਕਿਲ ਵਿਖੋ ਕਰਤਾ ਘਰ ਆਇਆ, ਦੋਤੈ ਦੈਨ ਭਇਆ ਗੋਬਿੰਦ ਪ੍ਰਗਟਾਇਆ। ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਹੁਣ ਘਰ ਜਿਹੜਾ ਇਹ ਪਰਮਾਤਮਾ ਦਾ ਮੰਦਰ ਗੁਰਦੁਆਰਾ ਬਣ ਗਿਆ। ਆਓ ਥੋੜਾ ਜਿਹਾ ਸਮਾਂ ਸਿਰਫ ਨਾਮ ਜਪ ਕੇ ਜੀ, ਰੋਜ਼ ਚਾਰ ਪੰਜ ਮਿੰਟ ਹਾਜ਼ਰੀ ਆਪਾਂ ਲਵਾਵਾਂ ਕਰਾਂਗੇ, ਸਾਰੇ ਇਕੱਠੇ ਬੋਲਿਓ ਜੀ, ਅੱਜ ਕਰੋ ਕਿਰਪਾ ਜੀ। ਸਤਨਾਮ ਵਾਹਿ ਗੁਰੂ, ਸਤਨਾਮ ਵਾਹਿ ਗੁਰੂ, ਸਾਰੇ ਉੱਚੀ ਆਵਾਜ਼ ਵਿੱਚ ਪਾਤਸ਼ਾਹ ਜੀ ਦੀ ਰਹਿਤ ਨੂੰ ਕਮਾਈਏ। ਗੁਰੂ ਰਾਮਦਾਸ ਜੀ ਦਾ ਪੁਰਬ ਆ ਰਿਹਾ, आप जी जिन्हों ने अजे तक अमृत पान नहीं किया सतगुरु की कृपा लिये अंतले बचन भाई साहब तो सरवण करिए जी।
दृष्ट तार लीनो लाड़ लाए हर चरण गए नानक सरनाए। वाहिगुरु जी का खालसा वाहिगुरु जी की फतेह।